ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਜਦੋਂ ਸੱਚਖੰਡ ਗਮਨ ਕਰ ਗਏ, ਸਭ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਗੁਰਸਿੱਖਾਂ ਨੂੰ ਸੁਨੇਹ ਭੇਜੇ ਗਏ। ਕਰਤਾਰਪੁਰ ਸਾਹਿਬ ਬਾਬੇ ਧੀਰਮਲ ਕੋਲ ਵੀ ਸੁਨੇਹਾ ਆਇਆ। ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵੱਡਾ ਪੁੱਤਰ ਸੀ ਧੀਰਮਲ, ਇਹਨੇ ਇਨਕਾਰ ਕੀਤਾ, ਕਹਿੰਦਾ ਮੈਂ ਉੱਥੇ ਨਹੀਂ ਜਾ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੁੱਤਰਾਂ ਪੋਤਰਿਆਂ ਨਾਲ ਕੋਈ ਸੁਨੇਹ ਨਹੀਂ ਕਰਦੇ, ਮੇਰੇ ਪਿਤਾ ਨੇ ਉਹਨਾਂ ਦੇ ਵਚਨ ਕਰਕੇ ਪ੍ਰਾਣ ਤਿਆਗੇ ਹਨ, ਮੈਂ ਹੁਣ ਉੱਥੇ ਕਿਵੇਂ ਜਾ ਸਕਦਾ ਹਾਂ, ਇਹ ਮੇਰੇ ਲਈ ਯੋਗ ਨਹੀਂ। ਨਾਲੇ ਬਾਦਸ਼ਾਹ ਮੇਰੇ ਨਾਲ ਨਾਰਾਜ਼ ਹੋਵੇਗਾ, ਕਿਉਂਕਿ ਮੈਂ ਬਾਦਸ਼ਾਹ ਨਾਲ ਸੰਧੀ ਕਰਕੇ ਲੜਾਈ ਸ਼ਾਂਤ ਕੀਤੀ ਹੈ, ਝਗੜਾ ਖਤਮ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਝਗੜਾ ਪਾਇਆ ਸੀ, ਉਹ ਮੇਰੀ ਦਿਆਨਤਦਾਰੀ ਹੈ, ਮੇਰੀ ਸੂਝ ਬੂਝ ਹੈ ਕਿ ਮੈਂ ਬਾਦਸ਼ਾਹ ਨੂੰ ਚਿੱਠੀ ਲਿਖ ਕੇ ਭੇਜ ਕੇ ਉਹਦੇ ਨਾਲ ਸੰਧੀ ਕਰ ਲਈ, ਮੈਂ ਨਹੀਂ ਜਾ ਸਕਦਾ। ਮਾਤਾ ਨੱਤੀ ਜੀ ਨੇ ਕਿਹਾ, ਧੀਰਮਲ ਤੂੰ ਵੱਡਾ ਪੁੱਤਰ ਹੈ, ਪਿਤਾ ਦੀ ਜਿਹੜੀ ਦਸਤਾਰ ਹੈ ਉਹ ਵੱਡੇ ਪੁੱਤ ਦੇ ਸੀਸ ਤੇ ਬੰਨੀ ਜਾਂਦੀ ਹੈ, ਸਾਰੇ ਵਿਧੀ ਵਿਧਾਨ ਵੱਡੇ ਪੁੱਤਰ ਨੇ ਕਰਨੇ ਹੁੰਦੇ ਹਨ, ਤੂੰ ਚੱਲ ਕਿਉਂ ਖਾਲੀ ਰਹੇਗਾ ਇਸ ਕੰਮ ਤੋਂ, ਸੇਵਾ ਤੋਂ, ਇਹ ਨਹੀਂ ਮੰਨਿਆ। ਕਹਿੰਦਾ ਮਾਤਾ ਜੇ ਮੈਂ ਉੱਥੇ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਮੇਰੇ ਕੋਲੋਂ ਚਲਾ ਜਾਣਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਵੀ ਸਰੂਪ ਲੈ ਕੇ ਆਓ, ਅਸੀਂ ਸਹਿਜ ਪਾਠ ਕਰਨੇ ਨੇ ਬਾਬਾ ਗੁਰਦਿੱਤਾ ਜੀ ਦੇ ਨਿਮਿਤ, ਇਹ ਗੁਰੂ ਗ੍ਰੰਥ ਸਾਹਿਬ ਕਰਕੇ ਮੇਰੀ ਪੂਜਾ ਹੋਣੀ ਹੈ, ਸਿੱਖ ਸੰਗਤਾਂ ਨੇ ਆ ਕੇ ਮੈਨੂੰ ਨਮਸਕਾਰਾਂ ਕਰਨੀਆਂ, ਚੜਾਵਾ ਚੜਾਉਣਾ, ਉੱਥੇ ਜਾ ਕੇ ਤਾਂ ਮੈਨੂੰ ਕੁਝ ਵੀ ਨਹੀਂ ਮਿਲਣਾ, ਤੁਸੀਂ ਜਾਣਾ ਜਾਓ ਪਰ ਮੈਂ ਨਹੀਂ ਜਾਣਾ। ਬਾਬੇ ਧੀਰਮਲ ਨੇ ਇਨਕਾਰ ਕਰ ਦਿੱਤਾ। ਮਾਤਾ ਨੱਤੀ ਜੀ ਉਸ ਵੇਲੇ ਨੇਤੀ ਜੀ ਚੱਲ ਕੇ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਆਏ, ਗੁਰੂ ਮਹਿਲਾਂ ਵਿੱਚ ਇਹ ਖਬਰ ਦਿੱਤੀ। ਛੇਵੇਂ ਪਾਤਸ਼ਾਹ ਨੂੰ ਵੀ ਪਤਾ ਲੱਗਾ ਕਿ ਧੀਰਮਲ ਨਹੀਂ ਆਇਆ। ਗੁਰਦੇਵ ਨੇ ਸੋਚਿਆ ਕਿ ਧੀਰਮਲ ਹੁਣ ਗੁਰੂ ਘਰ ਤੋਂ ਵਿਛੜਿਆ, ਐਸਾ ਵਿਛੜਿਆ ਕਿ ਹੁਣ ਆਪਣੇ ਪਿਤਾ ਦੀ ਮੌਤ ਤੇ ਵੀ ਜਦੋਂ ਨਹੀਂ ਆਇਆ ਤੇ ਹੁਣ ਇਹਦਾ ਗੁਰੂ ਘਰ ਨਾਲ ਕਦੇ ਮੇਲ ਨਹੀਂ ਹੋਣਾ। ਅੱਜ ਤੋਂ ਧੀਰਮਲ ਗੁਰੂ ਘਰ ਤੋਂ ਛੇਕਿਆ ਗਿਆ। ਆਓ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਬਹੁਤ ਸਾਰੇ ਗੁਰਸਿੱਖ ਪਹੁੰਚ ਰਹੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਖਬਰ ਹੋ ਰਹੀ ਹੈ ਕਿ ਭਰ ਜਵਾਨੀ ਦੀ ਅਵਸਥਾ ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਹਨ, ਸੁਣਦਿਆਂ ਸਾਰ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਕੀਰਤਪੁਰ ਸਾਹਿਬ ਪੁੱਜ ਰਹੇ ਨੇ ਗੁਰਸਿੱਖ। ਆਓ, ਮਨ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ, ਸ਼ਰਧਾਦਾਇਕ ਕਥਾ, ਗਿਆਨਦਾਇਕ ਕਥਾ, ਭਗਤੀਦਾਇਕ ਕਥਾ, ਇਸ ਕਥਾ ਦੁਆਰਾ ਗੁਰੂ ਖਾਲਸਾ ਜੀ ਭਗਤੀ, ਗਿਆਨ, ਸ਼ਰਧਾ, ਭਰੋਸਾ, ਸਤ ਸੰਤੋਖ ਆਦਿਕ ਜਿਤਨੇ ਸ਼ੁਭ ਗੁਣ ਨੇ ਮਹਾਰਾਜ ਜੀ ਦੀ ਇਸ ਕਥਾ ਦੁਆਰਾ ਸਰੋਤਿਆਂ ਨੂੰ, ਵਕਤਿਆਂ ਨੂੰ ਪ੍ਰਾਪਤ ਹੁੰਦੇ ਹਨ। ਆਓ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਪਰ ਜਹਾਂ ਕੈ ਸੁਧ ਗਈ, ਸੁਨ ਸੁਨ ਸਭ ਬਿਸਮਾਏ।
ਜਿੱਥੇ ਜਿੱਥੇ ਵੀ ਖਬਰ ਪਹੁੰਚੀ ਗੁਰੂ ਘਰ ਦੀ ਕਿ ਬਾਬਾ ਗੁਰਦਿੱਤਾ ਜੀ ਸੱਚਖੰਡ ਚਲੇ ਗਏ ਹਨ, ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚੀ, ਜਿਹੜਾ ਵੀ ਸੁਣਦਾ ਉਹ ਹੈਰਾਨ ਹੋ ਜਾਂਦਾ ਇੱਕਦਮ ਕਿ ਬਾਬਾ ਜੀ ਨੂੰ ਅਚਾਨਕ ਕੀ ਹੋ ਗਿਆ। 25-26 ਸਾਲਾਂ ਦੀ ਜਵਾਨ ਅਵਸਥਾ ਵਿੱਚ ਅਚਾਨਕ ਉਹਨਾਂ ਨੇ ਭਾਣਾ ਕਿਵੇਂ ਵਰਤਾ ਦਿੱਤਾ। ਜਿਹੜਾ ਸੁਣਦਾ ਸੁਣ ਕੇ ਹੈਰਾਨ ਹੁੰਦਾ ਹੈ।
ਭਈ ਤਿਆਰ ਆਗਵਨ ਹਿਤ ਸੰਬੰਧੀ ਸਮੁਦਾਏ,
ਜਿੰਨੇ ਵੀ ਗੁਰੂ ਘਰ ਦੇ ਸੰਬੰਧੀ ਸਨ, ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਸਨ, ਜਿਹਨੂੰ ਵੀ ਖਬਰ ਹੋਈ ਸੁਣ ਕੇ ਉਸੇ ਵੇਲੇ ਤਿਆਰ ਹੋਏ ਕਿ ਗੁਰੂ ਘਰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੀਏ, ਬਾਬਾ ਗੁਰਦਿੱਤਾ ਜੀ ਦੇ ਨਿਮਿਤ ਆਪਣੇ ਹਿਰਦੇ ਦਾ ਦੁੱਖ ਪ੍ਰਗਟ ਕਰੀਏ।
ਬਸੀ ਗ੍ਰਾਮ ਰਾਮਦਾਸ ਕੇ ਬ੍ਰਿਧ ਕੋ ਪੁੱਤਰ ਸੁਭਾਗ।
ਖਾਲਸਾ ਜੀ, ਬਟਾਲੇ ਤੋਂ ਕੁਝ ਦੂਰੀ ਤੇ ਨਗਰ ਹੈ ਰਮਦਾਸ। ਰਮਦਾਸ ਨਗਰ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਹੈ। ਬਾਬਾ ਜੀ ਦਾ ਭਾਵੇਂ ਜਨਮ ਪਿੰਡ ਕੱਥੂ ਨੰਗਲ ਸੀ, ਪਰ ਮੁੜ ਕੇ ਬਾਅਦ ਵਿੱਚ ਉਹਨਾਂ ਦਾ ਜੱਦੀ ਪਿੰਡ ਰਮਦਾਸ ਹੋਇਆ। ਬਾਬਾ ਜੀ ਨੇ ਅੰਤਿਮ ਸਮਾਂ ਆਪਣਾ ਨਗਰ ਰਮਦਾਸ ਵਿੱਚ ਹੀ ਬਤੀਤ ਕੀਤਾ ਸੀ। ਤੋ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਅੰਸ ਵੰਸ਼ ਹੈ ਉਹ ਰਮਦਾਸ ਨਗਰ ਵਿਖੇ ਰਹਿੰਦੀ ਹੈ।
ਸੁਨ ਤਿਆਰੀ ਤੂਰਨ ਕਰੀ ਗੁਰ ਦਿਸ਼ਿਆਵਨ ਲਾਗ।
ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਸਨ ਅੱਗੋ ਭਾਈ ਭਾਨਾ ਜੀ ਵਰਗੇ ਮਹਾਂਪੁਰਖ, ਜਦੋਂ ਉਹਨਾਂ ਨੂੰ ਖਬਰ ਹੋਈ ਕਿ ਬਾਬਾ ਗੁਰਦਿੱਤਾ ਜੀ ਸੱਚਖੰਡ ਗਮਨ ਕਰ ਗਏ ਨੇ, ਤਾਂ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰਾਂ ਨੇ ਉਹਨਾਂ ਦੀ ਸੰਤਾਨ ਨੇ ਵੀ ਤਿਆਰੀ ਕੀਤੀ ਕਿ ਕੀਰਤਪੁਰ ਸਾਹਿਬ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰੀਏ।
ਚੌਪਈ ਚਲਿਓ ਵਟਾਲੀ ਕੀ ਮਗ ਆਇਓ।
ਰਮਦਾਸ ਤੋਂ ਜਿਹੜੇ ਸਾਹਿਬਜ਼ਾਦੇ ਬਾਬਾ ਬੁੱਢਾ ਸਾਹਿਬ ਜੀ ਸੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼, ਉਹ ਚੱਲ ਕੇ ਬਟਾਲੇ ਪਹੁੰਚੇ ਹਨ।
ਰਾਮੇ ਸੰਗ ਮਿਲਿਓ ਸਭ ਗਾਇਓ।
ਅੱਗੇ ਬਟਾਲੇ ਨਗਰ ਵਿੱਚ ਭਾਈ ਰਾਮਾ ਜੀ ਰਹਿੰਦੇ ਸੀ, ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਹੁਰਾ ਸਾਹਿਬ ਸਨ, ਕਿਉਂਕਿ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬਟਾਲੇ ਨਗਰ 'ਚ ਹੋਈ ਸੀ। ਤੋ ਉਹਨਾਂ ਦੇ ਸਹੁਰੇ ਪਰਿਵਾਰ ਨੇ ਵੀ ਨਾਲ ਤਿਆਰੀ ਕਰ ਲਈ ਭਾਈ ਰਾਮਾ ਜੀ ਹੋਣਾ ਨੇ ਚੱਲਣ ਦੀ।
ਕਰਤ ਸ਼ੋਕ ਸੋ ਪੀ ਹੋਏ ਤਿਆਰ।
ਉਹਨਾਂ ਨੂੰ ਵੀ ਵੱਡਾ ਭਾਰੀ ਦੁੱਖ ਹੈ ਕਿ ਜਿਨ੍ਹਾਂ ਦਾ ਜਵਾਨ ਦਮਾਦ, ਜਵਾਨ ਜਵਾਈ ਅਚਾਨਕ ਸੱਚਖੰਡ ਚਲਾ ਜਾਏ, ਅਕਾਲ ਚਲਾਣਾ ਕਰ ਜਾਏ। ਸੁਭਾਵਕ ਸੀ, ਮਨ 'ਚ ਬੈਰਾਗ ਆਉਣਾ ਸੀ, ਬਹੁਤ ਦੁੱਖ ਦੇ ਨਾਲ ਪੀੜਾ ਦੇ ਨਾਲ ਇਹ ਵੀ ਚੱਲ ਪਏ।
ਗਮਨ ਕੀਨ ਪਿਕ ਪਈ ਸਕਾਰ।
ਸਵੇਰੇ ਦਿਨ ਚੜ੍ਹਦਿਆਂ ਇੱਥੋਂ ਚੱਲ ਪਏ ਹਨ।
ਸ਼੍ਰੀ ਕੀਰਤਪੁਰ ਪਹੁੰਚੇ ਆਈ।
ਉਰੇ ਚੱਲ ਕੇ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਪੁੱਜੇ ਹਨ।
ਸਤਿਗੁਰ ਸੋ ਮਿਲ ਗਰੀਬ ਨਿਵਾਈ।
ਆ ਕੇ ਸਤਿਗੁਰੂ ਜੀ ਨੂੰ ਮਿਲੇ, ਬੜੀ ਸ਼ਰਧਾ ਨਾਲ ਭਾਵਨਾ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾ ਕੇ ਮੱਥਾ ਟੇਕਿਆ, ਗੁਰੂ ਚਰਨਾਂ ਤੇ ਬੜੇ ਅਦਬ ਨਾਲ ਨਮਸਕਾਰ ਕੀਤੀ ਹੈ।
ਰਾਮੇ ਸਹਿਤ ਬੈਠ ਤਬ ਗਏ।
ਭਾਈ ਰਾਮਾ ਜੀ ਉਹ ਵੀ ਆਏ ਹੋਏ ਸਨ, ਉਹ ਵੀ ਬੈਠ ਗਏ। ਬਾਬਾ ਬੁੱਢਾ ਸਾਹਿਬ ਜੀ ਦੇ ਅੰਸ ਬੰਸ ਚੋਂ ਭਾਈ ਭਾਨਾ ਜੀ ਹੁਣੀ ਆਏ ਹਨ, ਉਹ ਵੀ ਸੱਜ ਗਏ, ਬੈਠ ਗਏ।
ਬਾਤ ਕਰਤ ਗੁਰ ਸੁਤ ਕੀ ਪਏ।
ਹੁਣ ਗੁਰੂ ਪੁੱਤਰ ਦੀ ਗੱਲ ਛੇੜੀ, ਬਾਬਾ ਗੁਰਦਿੱਤਾ ਸਾਹਿਬ ਜੀ ਬਾਰੇ ਪੁੱਛਣ ਲੱਗੇ ਕਿ ਮਹਾਰਾਜ, ਬਾਬਾ ਗੁਰਦਿੱਤਾ ਜੀ ਅਚਾਨਕ ਸੱਚਖੰਡ ਚਲੇ ਗਏ, ਐਸਾ ਕੀ ਭਾਣਾ ਵਰਤਿਆ? ਬਾਬਾ ਗੁਰਦਿੱਤਾ ਜੀ ਬਹੁਤ ਭਲੇ ਗੁਣਾਂ ਵਾਲੇ, ਸੁਭ ਗੁਣਾਂ ਦੇ ਮਾਲਕ ਦੇਵਤੇ ਪੁਰਸ਼ ਸਨ। ਏਦਾਂ ਬਾਬਾ ਗੁਰਦਿੱਤਾ ਜੀ ਦੀ ਚਰਚਾ ਚੱਲੀ ਹੈ।
ਹਰੀ ਚੰਦ ਭਾਗਣ ਅਰ ਦੁਆਰਾ।
ਬਾਬਾ ਹਰੀ ਚੰਦ ਜੀ, ਮਾਈ ਭਾਗਣ ਜੀ, ਭਾਈ ਦੁਆਰਾ ਜੀ, ਬਾਬਾ ਹਰੀ ਚੰਦ ਜੀ ਔਰ ਭਾਈ ਦੁਆਰਾ ਜੀ ਔਰ ਮਾਈ ਭਾਗਣ ਜੀ, ਇਹ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਸਨ। ਬਾਬਾ ਹਰੀ ਚੰਦ ਜੀ ਔਰ ਮਾਈ ਭਾਗਣ ਇਹ ਸੱਸ ਮਾਤਾ ਸੀ, ਜਿਨ੍ਹਾਂ ਦੇ ਉਧਰ ਤੋਂ ਮਾਤਾ ਮਰਵਾਈ ਜੀ ਨੇ ਜਨਮ ਲਿਆ। ਤੋ ਭਾਈ ਦੁਆਰਾ ਜੀ ਇਹ ਸਾਰੇ ਸੱਚਖੰਡ ਜਾ ਚੁੱਕੇ ਹਨ, ਇਹ ਵੀ ਪਰਲੋਕ ਗਮਨ ਕਰ ਚੁੱਕੇ ਹਨ।
ਇਹ ਸਭ ਗਏ ਪਰਲੋਕ ਮਜਾਰਾ।
ਇਹ ਸਾਰੇ ਪਰਲੋਕ ਚਲੇ ਗਏ। ਜਿਹੜੇ ਮਾਤਾ ਦਮੋਦਰੀ ਜੀ ਦੇ ਮਾਤਾ ਪਿਤਾ ਜੀ ਸਨ, ਉਹ ਵੀ ਜਦੋਂ ਡਰੋਲੀ ਮਾਤਾ ਦਮੋਦਰੀ ਜੀ ਸੱਚਖੰਡ ਗਏ, ਉਦੋਂ ਉਹ ਵੀ ਸੱਚਖੰਡ ਬਿਰਾਜ ਗਏ ਸਨ। ਹਾਂਜੀ,
ਸਾਹਿਬ ਜ਼ਾਦੇ ਭੱਲੇ ਤੇਹਣ।
ਇਸ ਕਰਕੇ ਉਹਨਾਂ ਵਿੱਚੋਂ ਕੇਵਲ ਅੱਗੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਆਏ ਹਨ, ਤੇ ਇਧਰ ਭੱਲਿਆਂ ਦੀ ਕੁੱਲ ਦੇ ਸਾਹਿਬਜ਼ਾਦੇ ਗੋਇੰਦਵਾਲ ਸਾਹਿਬ ਤੋਂ ਉਹ ਵੀ ਕਿ ਬਾਬਾ ਗੁਰਦਿੱਤਾ ਜੀ ਸੱਚਖੰਡ ਗਏ। ਹੁਣ ਬਾਬਾ ਗੁਰਦਿੱਤਾ ਸਾਹਿਬ ਜੀ ਗੋਇੰਦਵਾਲ ਸਾਹਿਬ ਕਾਫੀ ਅਰਸਾ ਰਹੇ ਸਨ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਹਰਗੋਬਿੰਦਪੁਰੇ ਦਾ ਜੰਗ ਲੜਿਆ, ਕਈ ਮਹੀਨੇ ਉਦੋਂ ਬਾਬਾ ਗੁਰਦਿੱਤਾ ਜੀ ਇੱਥੇ ਹੀ ਰਹੇ ਸੀ ਪਰਿਵਾਰ ਸਮੇਤ। ਤੋ ਗੋਇੰਦਵਾਲ ਸਾਹਿਬ ਸਾਰਿਆਂ ਨਾਲ, ਭੱਲੇ ਸਾਹਿਬਜ਼ਾਦਿਆਂ ਨਾਲ ਬਾਬਾ ਜੀ ਦਾ ਬਹੁਤ ਸਨੇਹ ਸੀ, ਸੰਬੰਧ ਵੀ ਸੀ, ਗੁਰੂ ਘਰ ਦੀ ਰਿਸ਼ਤੇਦਾਰੀ ਵੀ ਸੀ। ਇਸ ਕਰਕੇ ਬਹੁਤ ਸਾਰੇ ਜਿੰਨੇ ਭੱਲੇ ਸਾਹਿਬਜ਼ਾਦੇ ਨੇ, ਅੱਗੋਂ ਉਹਨਾਂ ਦੀਆਂ ਘਰਵਾਲੀਆਂ ਨੇ, ਉਹਨਾਂ ਨੇ ਵੀ ਆਪਣੇ ਮਨ ਦਾ ਵੈਰਾਗ ਤੇ ਸੋਗ ਪ੍ਰਗਟ ਕੀਤਾ ਹੈ।
ਮਿਲ ਆਪਸ ਮੈਂ ਦੋਨੋਂ ਚਲੇ।
ਤ੍ਰੇਣ ਤੇ ਭੱਲੇ ਸਾਹਿਬਜ਼ਾਦੇ ਇਕੱਠੇ ਹੋ ਕੇ ਖਡੂਰ ਸਾਹਿਬ ਤੋਂ, ਗੋਇੰਦਵਾਲ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਚੱਲ ਪਏ।
ਸਨੇ ਸਨੇ ਮਗ ਉਲੰਘਤ ਭਲੇ।
ਸਨੇ ਸਨੇ ਸਹਿਜੇ ਸਹਿਜੇ ਸਾਰਾ ਪੈਂਡਾ ਤੈਅ ਕਰਦੇ ਆ ਰਹੇ ਹਨ।
ਪੂਰਬ ਪਹੁੰਚੇ ਪੁਰ ਕਰਤਾਰਾ।
ਹੁਣ ਚੱਲ ਕੇ ਪਹਿਲਾਂ ਇਹ ਕਰਤਾਰਪੁਰ ਸਾਹਿਬ ਪਹੁੰਚੇ ਰਸਤੇ 'ਚ, ਕਿਉਂਕਿ ਲੰਮਾ ਪੈਂਡਾ ਹੈ। ਤੋ ਗੋਇੰਦਵਾਲ ਸਾਹਿਬ ਤੋਂ ਤੁਰੇ ਤੇ ਕਰਤਾਰਪੁਰ ਸਾਹਿਬ ਆਏ ਹਨ।
ਨਿਸਾ ਪਰੀ ਲੱਖ ਕੀ ਨੀ ਉਤਾਰਾ।
ਕਿਉਂਕਿ ਰਾਤ ਪੈ ਗਈ ਸੀ, ਰਾਤ ਜਾਣ ਕੇ ਵੀ ਅੱਜ ਕਰਤਾਰਪੁਰ ਸਾਹਿਬ ਰਾਤ ਕੱਟਾਂਗੇ ਤੇ ਕੱਲ ਸਵੇਰੇ ਇੱਥੋਂ ਜਾਵਾਂਗੇ। ਤੋ ਜਿੰਨੇ ਭੱਲੇ ਸਾਹਿਬਜ਼ਾਦੇ ਨੇ ਤ੍ਰਿਹਣ ਸਾਹਿਬਜ਼ਾਦੇ ਨੇ ਇਹ ਸਾਰੇ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਹੀ ਰਾਤ ਨੂੰ ਟਿਕ ਗਏ।
ਧੀਰ ਮੱਲ ਸੋ ਮੀਲਾ ਪਇਓ,
ਇੱਥੇ ਹੁਣ ਧੀਰ ਮੱਲ ਰਹਿੰਦਾ ਸੀ ਕਰਤਾਰਪੁਰ ਸਾਹਿਬ, ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ। ਧੀਰ ਮੱਲ ਨੂੰ ਜਾ ਕੇ ਹੁਣ ਇਹ ਸਾਰੇ ਮਿਲੇ, ਪਤਾ ਲੱਗਾ ਵੀ ਧੀਰ ਮੱਲ ਇੱਥੇ ਹੀ ਆ ਜਿਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ। ਤੋ ਇਹ ਜਿੰਨੇ ਭੱਲੇ ਤੇ ਜਿੰਨੇ ਤ੍ਰਿਹਣ ਸਾਹਿਬਜ਼ਾਦੇ ਸਨ, ਇਹ ਫਿਰ ਬਾਬੇ ਧੀਰ ਮੱਲ ਨੂੰ ਮਿਲੇ ਕਰਤਾਰਪੁਰ ਸਾਹਿਬ।
ਆਪਣ ਪ੍ਰਸੰਗ ਸਗਲ ਕਹਿ ਦਿਓ,
ਤੇ ਧੀਰ ਮੱਲ ਨਾਲ ਇਹਨਾਂ ਦੀ ਗੱਲਬਾਤ ਹੋਈ। ਇਹਨਾਂ ਆਖਿਆ ਜੀ ਅਸੀਂ ਕੀਰਤਪੁਰ ਸਾਹਿਬ ਚੱਲੇ ਹਾਂ, ਤੁਹਾਡੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ। ਅੱਗੋਂ ਧੀਰ ਮੱਲ ਨੇ ਆਪਣਾ ਸਾਰਾ ਪ੍ਰਸੰਗ ਦੱਸਿਆ ਇਹਨਾਂ ਨੂੰ ਕਿ ਮੈਂ ਕਿਉਂ ਨਹੀਂ ਗਿਆ।
ਮੈਂ ਗਇਓ ਤਿਨੋ ਕੇ ਪਾਈ,
ਕਹਿੰਦਾ ਮੈਂ ਤਾਂ ਨਹੀਂ ਗਿਆ ਜੀ ਉੱਥੇ, ਤੁਸੀਂ ਕਿਉਂ ਚੱਲੇ ਹੋ। ਸਗੋਂ ਉਹਨਾਂ ਨੂੰ ਵੀ ਰੋਕਣ ਲੱਗਾ, ਭੱਲਿਆਂ ਨੂੰ ਵੀ ਤੇ ਤ੍ਰਿਹਣਾਂ ਨੂੰ ਵੀ, ਕਹਿਣ ਲੱਗਾ ਜੀ ਉੱਥੇ ਮੈਂ ਤਾਂ ਗਿਆ ਨੀ, ਮੇਰਾ ਪਿਤਾ ਕਾਲ ਚਲਾਣਾ ਕਰ ਗਿਆ, ਤੁਸੀਂ ਉੱਥੇ ਜਾ ਕੇ ਕੀ ਲੈਣਾ।
ਸ਼ਾਹ ਸੰਗ ਮਿਲ ਰਹੋ ਪੁਰਮਾਈ,
ਕਿਉਂਕਿ ਮੈਂ ਤਾਂ ਬਾਦਸ਼ਾਹ ਨਾਲ ਸੰਧੀ ਪਾਈ ਹੋਈ ਹੈ, ਮੇਰੀ ਜਿਹੜੀ ਮਿੱਤਰਤਾ ਹੈ ਉਹ ਬਾਦਸ਼ਾਹ ਸ਼ਾਹਜਹਾਨ ਦੇ ਨਾਲ, ਉਹਦੇ ਨਾਲ ਮਿੱਤਰਤਾ ਹੋਣ ਕਰਕੇ ਮੈਂ ਇਸ ਨਗਰ ਦੇ ਵਿੱਚ ਸੁਖੀ ਵਸਦਾ, ਮੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ, ਨਹੀਂ ਤਾਂ ਬਾਦਸ਼ਾਹ ਦੇ ਕਿੰਨੇ ਬੰਦੇ ਆਏ ਪਹਿਲਾਂ ਮਾਰੇ ਗਏ। ਜੇ ਮੇਰੀ ਉਹਦੇ ਨਾਲ ਸੰਧੀ ਨਾ ਹੁੰਦੀ ਤਾਂ ਇਹ ਕਰਤਾਰਪੁਰ ਸਾਹਿਬ ਨਗਰ ਬਾਦਸ਼ਾਹ ਨੇ ਹੁਣ ਤਾਂ ਹੀ ਉਜਾੜ ਕੇ ਰੱਖ ਦੇਣਾ ਸੀ। ਇਹ ਮੇਰੀ ਸੂਝ ਬੂਝ ਹੈ ਕਿ ਮੈਂ ਬਾਦਸ਼ਾਹ ਨਾਲ ਮੁਲਾਕਾਤ ਕਰਕੇ ਉਹਦੇ ਨਾਲ ਸੰਧੀ ਕਰਕੇ ਚਿੱਠੀ ਲਿਖ ਕੇ ਭੇਜਤਾ ਹੈ, ਤੇ ਬਾਦਸ਼ਾਹ ਮੇਰੇ ਤੋਂ ਖਫਾ ਹੋਵੇਗਾ, ਬਾਦਸ਼ਾਹ ਮੇਰੇ ਨਾਲ ਨਾਰਾਜ਼ ਹੋਵੇਗਾ, ਉਹਦੇ ਸਿਪਾਹੀ ਉਹਦੇ ਵਜ਼ੀਰ ਮੇਰੇ ਨਾਲ ਨਾਰਾਜ਼ ਹੋਣਗੇ।
ਸਕਲ ਖਸੋਟੇ ਧਨ ਪੁਰ ਸ਼ਾਲਾ,
ਮੇਰੇ ਕੋਲ ਜੋ ਕੁਝ ਵੀ ਹੈ, ਮੇਰਾ ਘਰ ਧਨ ਇਹ ਨਗਰ ਉਹਨਾਂ ਨੇ ਖੋਹ ਲੈਣਾ। ਫਿਰ ਹੁਣ ਨਹੀਂ ਖੋਹਦੇ, ਉਹਦਾ ਮਤਲਬ ਇਹ ਹੈ ਕਿ ਮੈਂ ਉਹਨਾਂ ਨੂੰ ਚਿੱਠੀ ਭੇਜੀ ਸੀ ਕਿ ਮੈਂ ਉਹਨਾਂ ਵੱਲ ਹਾਂ, ਪਰ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਕੋਲ ਚਲਾ ਗਿਆ, ਉਹਨਾਂ ਨੂੰ ਪਤਾ ਲੱਗਾ, ਤਾਂ ਮੇਰੇ ਵਿਰੋਧੀ ਬਣ ਕੇ ਉਹਨਾਂ ਨੇ ਮੇਰੇ ਕੋਲੋਂ ਸਾਰਾ ਕੁਝ ਖੋਹ ਲੈਣਾ, ਨਾ ਇਹ ਨਗਰ ਰਹਿਣ ਦੇਣਾ, ਨਾ ਇਹ ਘਰ ਰਹਿਣ ਦੇਣਾ, ਨਾ ਜਿਹੜੇ ਚਾਰ ਪੈਸੇ ਨੇ ਮੇਰੇ ਕੋਲ ਇਹ ਵੀ ਨਹੀਂ ਰਹਿਣ ਦੇਣੇ ਉਹਨਾਂ ਨੇ।
ਜਹਾਂ ਜਾਣ ਤੇ ਹੋਏ ਉਤਪਾਤ,
ਜਿੱਥੇ ਜਾਣ ਕਰਕੇ ਸਾਡਾ ਨੁਕਸਾਨ ਹੋਵੇ, ਜਿੱਥੇ ਜਾਣ ਕਰਕੇ ਸਾਡਾ ਕੋਈ ਉਤਪਾਤ ਹੋਵੇ,
ਕਿਉਂ ਕਰ ਸਕੇ ਸੁਮਤ ਸੋ ਬਾਤ,
ਜਿਹੜੇ ਸਿਆਣੇ ਬੰਦੇ ਨੇ ਉੱਥੇ ਜਾਂਦੇ ਹੀ ਨਹੀਂ ਜਿੱਥੇ ਜਾ ਕੇ ਪਤਾ ਵੀ ਝਗੜਾ ਹੋਵੇਗਾ, ਸਾਡਾ ਕੋਈ ਨੁਕਸਾਨ ਹੋਵੇਗਾ। ਸਿਆਣਾ ਬੰਦਾ ਉਹੀ ਹੈ ਵੀ ਉੱਥੇ ਜਾਵੇ ਹੀ ਨਾ, ਜੇ ਉਹਨੂੰ ਪਤਾ ਹੈ ਕਿ ਮੈਂ ਫਲਾਣੀ ਜਗ੍ਹਾ ਤੇ ਗਿਆ ਮੇਰਾ ਨੁਕਸਾਨ ਹੋਣਾ, ਮੈਨੂੰ ਘਾਟਾ ਹੋਵੇਗਾ, ਮੇਰੀ ਤੁਹੀਨ ਹੋਵੇਗੀ, ਅਨਾਦਰ ਹੋਵੇਗਾ, ਉੱਥੇ ਤਾਂ ਜਾਣਾ ਹੀ ਨਹੀਂ ਚਾਹੀਦਾ, ਇਹੀ ਸਿਆਣਪ ਹੈ। ਤੇ ਮੈਂ ਆਪਣੀ ਉਸੇ ਸਿਆਣਪ ਦੀ ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ ਨਹੀਂ ਜਾ ਰਿਹਾ, ਭਾਵੇਂ ਕਿ ਮੇਰੇ ਪਿਤਾ ਜੀ ਉੱਥੇ ਅਕਾਲ ਚਲਾਣਾ ਕਰ ਗਏ ਨੇ, ਪਰ ਮੈਂ ਫਿਰ ਵੀ ਨਹੀਂ ਜਾ ਰਿਹਾ, ਕਿਉਂਕਿ ਬਾਦਸ਼ਾਹ ਕਰਕੇ ਮੇਰੇ ਫਿਰ ਵਿਰੋਧ ਹੋਵੇਗਾ, ਬਾਦਸ਼ਾਹ ਮੇਰਾ ਵਿਰੋਧੀ ਬਣਿਆ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਣਾ, ਮੈਂ ਇਹ ਨੁਕਸਾਨ ਨਹੀਂ ਚੱਲ ਸਕਦਾ।
ਉਚਿਤ ਨਾ ਤੁਮਕੋ ਪੀਤੇ ਜਾਨਾ,
ਧੀਰ ਮੱਲ ਇੰਨਾ ਕਠੋਰ ਇੰਨਾ ਨਿਰਦਈ ਇੰਨਾ ਕਪਟੀ ਸੀ, ਆਪ ਤਾਂ ਨਹੀਂ ਚੱਲਿਆ ਸਗੋਂ ਉਹਨਾਂ ਨੂੰ ਵੀ ਰੋਕਦਾ, ਭੱਲੇ ਸਾਹਿਬਜ਼ਾਦਿਆਂ ਨੂੰ ਤ੍ਰਿਹਣ ਸਾਹਿਬਜ਼ਾਦਿਆਂ ਨੂੰ, ਕਹਿੰਦਾ ਤੁਹਾਨੂੰ ਵੀ ਨਹੀਂ ਜਾਣਾ ਚਾਹੀਦਾ ਉੱਥੇ, ਤੁਹਾਡੇ ਲਈ ਵੀ ਉੱਥੇ ਜਾਣਾ ਉਚਿਤ ਨਹੀਂ ਹੈ, ਯੋਗ ਨਹੀਂ ਹੈ।
ਸੁਨੇ ਸ਼ਾ ਰਿਸ ਤਰੀ ਮਾਨਾ,
ਜੇ ਬਾਦਸ਼ਾਹ ਨੂੰ ਇਹ ਗੱਲ ਦਾ ਪਤਾ ਲੱਗਾ, ਜੇ ਬਾਦਸ਼ਾਹ ਨੇ ਇਹ ਗੱਲ ਸੁਣੀ ਕਿ ਤੁਸੀਂ ਗਏ ਹੋ, ਤੇ ਉਹ ਤੁਹਾਡੇ ਨਾਲ ਵੀ ਨਾਰਾਜ਼ ਹੋਵੇਗਾ, ਉਹ ਤੁਹਾਡੇ ਨਾਲ ਵੀ ਨਾਰਾਜ਼ਗੀ ਪ੍ਰਗਟ ਕਰੇਗਾ, ਇਸ ਕਰਕੇ ਤੁਸੀਂ ਬਾਦਸ਼ਾਹ ਦੀ ਨਾਰਾਜ਼ਗੀ ਕਿਉਂ ਖੱਟਦੇ ਜੇ, ਕਿਉਂ ਬਾਦਸ਼ਾਹ ਨੂੰ ਆਪਣਾ ਦੁਸ਼ਮਣ ਬਣਾਉਂਦੇ ਹੋ, ਨਾ ਜਾਓ। ਜੇ ਤੁਸੀਂ ਦੋਖੀ ਪ੍ਰਗਟ ਕਰਨਾ ਮੇਰੇ ਪਿਤਾ ਦੇ ਅਕਾਲ ਚਲਾਣੇ ਤੇ, ਤੁਸੀਂ ਆਇਓ ਮੇਰੇ ਕੋਲ, ਇੱਥੇ ਰਹੋ, ਆਪਾਂ ਇੱਥੇ ਉਹਨਾਂ ਦੇ ਨਿਮਿਤ ਸਮਾਗਮ ਕਰ ਲੈਂਦੇ, ਤੁਸੀਂ ਉੱਥੇ ਕਿਉਂ ਜਾਣਾ। ਏਦਾਂ ਉਹਨਾਂ ਨੂੰ ਰੋਕਦਾ ਹੈ ਧੀਰ ਮੱਲ।
ਮੁਸ਼ਕਲ ਬਣੇ ਰਹਿਣ ਕਰ ਮਾਈ,
ਕਹਿੰਦਾ ਤੁਹਾਡਾ ਘਰ ਵਿੱਚ ਰਹਿਣਾ ਮੁਸ਼ਕਲ ਕਰ ਦੇਗਾ ਬਾਦਸ਼ਾਹ, ਜੇ ਤੁਸੀਂ ਹਰਗੋਬਿੰਦ ਸਾਹਿਬ ਜੀ ਨਾਲ ਮੇਲ ਮਿਲਾਪ ਰੱਖਿਆ ਤੇ ਬਾਦਸ਼ਾਹ ਨੇ ਤੁਹਾਨੂੰ ਘਰੋਂ ਬੇਘਰ ਕਰ ਦੇਣਾ, ਕਿਉਂਕਿ ਉਹ ਇਸ ਵੇਲੇ ਮੁਲਖ ਦਾ ਮਾਲਕ ਹੈ।
ਮੁਲਖ ਮਾਲਕੀ ਤੁਰਕਨ ਪਾਈ,
ਇਸ ਵੇਲੇ ਇਸ ਮੁਲਖ ਦੀ ਜਿਹੜੀ ਮਲਕੀਅਤ ਹੈ, ਮਾਲਕੀ ਆ, ਉਹਨਾਂ ਤੁਰਕਾਂ ਦੇ ਕੋਲ ਹੈ। ਇਸ ਕਰਕੇ ਮੇਰੀ ਮੰਨੋ ਤੇ ਤੁਸੀਂ ਨਾ ਜਾਓ, ਜੇ ਜਾਓਗੇ ਤੇ ਇਹ ਸਾਰਾ ਘਰ ਬਾਰ ਤੁਹਾਡਾ ਬਾਦਸ਼ਾਹ ਤੁਹਾਡੇ ਕੋਲੋਂ ਖੋ ਸਕਦਾ, ਉਹ ਤੁਹਾਡਾ ਵਿਰੋਧੀ ਬਣ ਕੇ ਦੁਸ਼ਮਣ ਬਣ ਕੇ ਭੁਗਤੇਗਾ।
ਸੁੰਦਰ ਪਰਮਾਨੰਦ ਤਬ ਕਹਿਓ,
ਜਦੋਂ ਧੀਰਮੱਲ ਨੇ ਗੱਲਾਂ ਕਹੀਆਂ ਨਾ, ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤਰੇ ਸਨ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਸਨ। ਇਹਨਾਂ ਨੇ ਫਿਰ ਧੀਰਮੱਲ ਨੂੰ ਜਵਾਬ ਦਿੱਤਾ, ਅੱਗੋ ਕਹਿਣ ਲੱਗੇ,
ਹਮ ਤੋ ਸੁਣਿਓ ਸ਼ਾਹ ਹਟ ਰਹੇ ਹੋ।
ਕਹਿਣ ਲੱਗੇ ਧੀਰਮੱਲ, ਤੇਰੀ ਜਾਣਕਾਰੀ ਕੱਚੀ ਹੈ, ਕਿਉਂਕਿ ਸਾਨੂੰ ਤਾਂ ਇਹ ਪਤਾ ਲੱਗਾ ਕਿ ਬਾਦਸ਼ਾਹ ਗੁਰੂ ਘਰ ਦਾ ਭੈ ਮੰਨ ਕੇ ਆਪੇ ਪਿੱਛੇ ਹਟ ਗਿਆ, ਕਿਉਂਕਿ ਧੀਰਮੱਲ ਨੰਬਰ ਬਣਾਉਂਦਾ ਸੀ ਵੀ ਮੈਂ ਚਿੱਠੀ ਭੇਜੀ ਆ ਤਾਂ ਪਿੱਛੇ ਹਟਿਆ, ਮੈਂ ਉਹਨੂੰ ਚਿੱਠੀ ਭੇਜੀ ਤਾਂ ਉਹਨੇ ਗੁਰੂ ਘਰ ਤੇ ਫੌਜ ਨਹੀਂ ਚੜਾਈ ਦੁਬਾਰਾ, ਪਰ ਅਸਲ ਖੇਡ ਤਾਂ ਵਜ਼ੀਰ ਖਾਨ ਨੇ ਬਣਾਈ ਸੀ ਉੱਥੇ। ਉਹਨੇ ਬਾਦਸ਼ਾਹ ਨੂੰ ਕਿਹਾ ਸੀ ਵੀ ਜਿਹੜੇ ਘਰ ਚੋਂ ਤੁਹਾਡੇ ਵੱਡਿਆਂ ਨੂੰ ਵਡਿਆਈਆਂ ਮਿਲੀਆਂ ਨੇ ਬਾਦਸ਼ਾਹ, ਤੂੰ ਉਸ ਘਰ ਦੇ ਨਾਲ ਵੈਰ ਨਾ ਕਮਾ, ਤੇਰਾ ਕੱਖ ਨਹੀਂ ਜੇ ਰਹਿਣਾ ਤੇਰੇ ਪੱਲੇ। ਬਾਦਸ਼ਾਹ ਉਦੋਂ ਡਰ ਗਿਆ ਸੀ, ਪਰ ਧੀਰਮੱਲ ਇੱਥੇ ਆਪਣੀ ਸੋਭਾ ਕਰ ਰਿਹਾ, ਪਰ ਅਸਲੀ ਗੱਲ ਦਾ ਹੁਣ ਬਾਬਾ ਸੁੰਦਰ ਜੀ ਹੋਣਾ ਨੂੰ, ਬਾਬਾ ਪਰਮਾਨੰਦ ਜੀ ਹੋਣਾ ਨੂੰ ਪਤਾ ਸੀ, ਕਿਉਂਕਿ ਉਹ ਤਾਂ ਪਰਿਵਾਰ ਦੇ ਮੈਂਬਰ ਨੇ, ਗੁਰੂ ਘਰ ਦੇ ਪਰਿਵਾਰ ਦੇ ਜੀ ਹਨ। ਉਹ ਤੋਂ ਬਾਬਾ ਸੁੰਦਰ ਜੀ ਕਹਿ ਰਹੇ, ਕਹਿੰਦੇ ਧੀਰਮੱਲ ਆਪਣੀ ਜਾਣਕਾਰੀ ਦਰੁਸਤ ਕਰ ਲਿਆ ਸੀ, ਤੈਨੂੰ ਦੱਸਦੇ ਹਾਂ ਕਿ ਬਾਦਸ਼ਾਹ ਤਾਂ ਗੁਰੂ ਘਰ ਦਾ ਭੈ ਮੰਨ ਕੇ ਪਿੱਛੇ ਹਟ ਗਿਆ, ਉਹਨੇ ਗੁਰੂ ਘਰ ਦਾ ਡਰ ਮੰਨਿਆ ਆਪਣੇ ਹਿਰਦੇ ਵਿੱਚ,
ਸ਼੍ਰੀ ਨਾਨਕ ਕੀ ਗਾਦੀ ਜਾਨੀ,
ਉਹਨੇ ਜਾਣਿਆ ਵੀ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਇਹਦੇ ਨਾਲ ਮੱਥਾ ਨਹੀਂ ਲਾਣਾ।
ਬਾਰ ਬਾਰ ਤਬ ਬੰਧਨ ਠਾਨੀ,
ਉਹਨੇ ਤਾਂ ਸੀਸ ਝੁਕਾ ਕੇ ਬਾਰ ਬਾਰ ਮੱਥਾ ਟੇਕਿਆ ਕਿ ਮੈਂ ਬੜੀ ਵੱਡੀ ਗਲਤੀ ਕੀਤੀ ਕਿ ਗੁਰੂ ਘਰ ਤੇ ਫੌਜਾਂ ਚੜਾ ਕੇ ਭੇਜੀਆਂ। ਉਹਨੇ ਤਾਂ ਸੀਸ ਝੁਕਾ ਕੇ ਬਾਰ ਬਾਰ ਬੰਦਨਾ ਕੀਤੀ ਗੁਰੂ ਘਰ ਨੂੰ, ਔਰ ਲੜਨ ਤੋਂ ਤੋਬਾ ਕੀਤੀ ਹੈ।
ਕਯੋ ਵਿਦਤ ਅਬ ਤੇ ਗੁਰਸੰਗ,
ਉਹਨੇ ਇਹ ਗੱਲ ਸਾਰਿਆਂ ਚ ਪ੍ਰਗਟ ਕਹੀ ਆ ਜਿੰਨੀ ਸਭਾ ਸੀ। ਉਹਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਮੈਂ ਗੁਰੂ ਪਾਤਸ਼ਾਹ ਜੀ ਦੇ ਨਾਲ ਲੜਾਈ ਨਹੀਂ ਕਰਾਂਗਾ, ਉਹਨਾਂ ਨਾਲ ਜੰਗ ਨਹੀਂ ਲੜਾਂਗਾ।
ਬਿਗਰੋ ਕਬੀ ਨਾ ਕਰ ਹੋ ਜੰਗ,
ਮੈਂ ਕਦੇ ਉਹਨਾਂ ਨਾਲ ਵਿਗਾੜ ਨਹੀਂ ਪਾਉਣਾ, ਕਦੇ ਉਹਨਾਂ ਨਾਲ ਜੰਗ ਨਹੀਂ ਲੜਨਾ। ਇਹ ਗੱਲ ਬਾਦਸ਼ਾਹ ਨੇ ਖੁਦ ਸਾਰੀ ਸਭਾ ਚ ਕਚਹਿਰੀ ਵਿਚ ਬੋਲ ਕੇ ਕਹੀ ਤੇ ਸਭ ਨੇ ਸੁਣੀ ਹੈ।
ਸੁਨਤ ਧੀਰਮੱਲ ਤਬੇ ਬਤਾਇਓ,
ਸੁਣ ਕੇ ਅੱਗੋਂ ਧੀਰਮੱਲ ਬੋਲਿਆ, ਫਿਰ ਕਹਿਣ ਲੱਗਾ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਨੂੰ,
ਮੈਂ ਲਿਖ ਕਰ ਤੈ ਪੱਤਰ ਪਠਾਇਓ।
ਕਹਿੰਦਾ ਏਦਾਂ ਥੋੜੀ ਬਾਦਸ਼ਾਹ ਨੇ ਸਿਰ ਝੁਕਾਇਆ, ਕਹਿੰਦਾ ਮੈਂ ਚਿੱਠੀ ਭੇਜੀ ਸੀ ਲਿਖ ਕੇ। ਧੀਰਮੱਲ ਫਿਰ ਵੀ ਇਹ ਆਪਣੀ ਵਡਿਆਈ ਕਰਦਾ, ਕਿਉਂਕਿ ਹੰਕਾਰਿਆ ਹੋਇਆ ਤੇ ਮਨਮੁਖ ਬੰਦੇ ਦੀ ਇਹ ਨਿਸ਼ਾਨੀ ਹੈ ਕਿ ਉਹ ਆਪਣੇ ਮੂੰਹ ਆਪ ਮੀਆਂ ਮਿੱਠੂ ਬਣਦਾ ਵੀ ਮੈਂ ਭਲਾ। ਕਹਿੰਦਾ ਮੈਂ ਚਿੱਠੀ ਭੇਜੀ ਸੀ ਬਾਦਸ਼ਾਹ ਨੂੰ ਲਿਖ ਕੇ, ਤਦੇ ਤੇ ਬਾਦਸ਼ਾਹ ਨੇ ਗੁਰੂ ਘਰ ਦਾ ਲੋਹਾ ਮੰਨਿਆ, ਗੁਰੂ ਘਰ ਅੱਗੇ ਸੀਸ ਝੁਕਾਇਆ, ਗੁਰੂ ਘਰ ਦੀ ਵਡਿਆਈ ਮੈਂ ਹੀ ਲਿਖ ਕੇ ਭੇਜੀ ਸੀ ਬਾਦਸ਼ਾਹ ਕੋਲ।
ਸੰਦ ਕਰਨ ਕੋ ਆਸ਼ੇ ਜਿਸਮੇ,
ਮੈਂ ਚਿੱਠੀ ਇੰਨੀ ਸਿਆਣਪ ਨਾਲ ਲਿਖੀ ਜਿਹਦੇ ਵਿੱਚ ਬਾਦਸ਼ਾਹ ਨਾਲ ਸੰਧੀ ਕਰਨ ਦੀਆਂ ਗੱਲਾਂ ਸੀ, ਮਿੱਠੀਆਂ ਗੱਲਾਂ ਸਨ, ਪ੍ਰੇਮ ਵਾਲੀਆਂ ਬਾਤਾਂ ਸਨ।
ਸੁਨ ਹਜ਼ਰਤ ਹਰ ਖੇਓ ਔਰ ਰਿਸਮੇ,
ਔਰ ਮੇਰੀ ਚਿੱਠੀ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ, ਜਿਹੜਾ ਉਹਦੇ ਉਹਨੇ ਗੁਰੂ ਘਰ ਨੂੰ ਸੀਸ ਝੁਕਾ ਦਿੱਤਾ। ਪਰ ਮੇਰੀ ਤੁਹਾਨੂੰ ਇਹ ਰਾਏ ਹੈ ਕਿ ਜਿਹੜੇ ਇਹੋ ਜਿਹੇ ਰਾਜੇ ਬਾਦਸ਼ਾਹ ਲੋਕ ਹੁੰਦੇ ਹਨ,
ਰਹੀਏ ਇਨ ਤੇ ਡਰਤ ਹਮੇਸ਼,
ਇਹਨਾਂ ਕੋਲੋਂ ਸਦਾ ਡਰ ਕੇ ਰਹਿਣਾ ਚਾਹੀਦਾ, ਖਬਰੇ ਕਿਹੜੇ ਵੇਲੇ ਕੀ ਕਰ ਦੇਣ। ਬਾਬੇ ਸੁੰਦਰ ਨੂੰ ਕਹਿੰਦੇ, ਧੀਰਮੱਲ ਬੋਲਿਆ, ਕਹਿੰਦਾ ਜੀ ਇਹੋ ਜਿਹੇ ਜਿਹੜੇ ਰਾਜੇ ਬਾਦਸ਼ਾਹ ਹੁੰਦੇ ਨੇ ਉਹਨਾਂ ਦਾ ਡਰ ਰੱਖਣਾ ਚਾਹੀਦਾ ਮਨ ਚ, ਖਬਰੇ ਕਿਹੜੇ ਵੇਲੇ ਕੀ ਕਰ ਦੇਣ, ਇਸ ਕਰਕੇ ਤੁਸੀਂ ਉਹਨਾਂ ਕੋਲੋਂ ਡਰ ਕੇ ਹੀ ਰਹੋ।
ਕਿਤੋਂ ਕੀ ਰਿਸ ਕਹੂੰ ਨਿਕਾਰੇ,
ਕਿਉਂਕਿ ਇਹ ਜਿਹੜੇ ਰਾਜੇ ਲੋਕ ਹੁੰਦੇ ਆ ਗੁੱਸਾ ਕਿਸੇ ਤੇ ਹੁੰਦਾ ਕੱਢ ਕਿਸੇ ਤੇ ਦਿੰਦੇ ਨੇ, ਇਹ ਨਾ ਹੋਵੇ ਵੀ ਗੁੱਸਾ ਗੁਰੂ ਹਰਗੋਬਿੰਦ ਸਾਹਿਬ ਤੇ ਹੋਵੇ ਤੇ ਨਿਕਲਿਆ ਤੁਹਾਡੇ ਤੇ ਹੋਵੇ। ਇਸ ਕਰਕੇ ਮੇਰੀ ਕਹਿਣੀ ਤਾਂ ਇਹੀ ਹੈ ਕਿ ਤੁਹਾਨੂੰ ਜਾਣਾ ਨਹੀਂ ਚਾਹੀਦਾ ਕੀਰਤਪੁਰ ਸਾਹਿਬ, ਉੱਥੋਂ ਕਿਨਾਰਾ ਕਰ ਲੈਣਾ ਚਾਹੀਦਾ, ਬਾਦਸ਼ਾਹਾਂ ਦਾ ਡਰ ਮੰਨਣਾ ਚਾਹੀਦਾ, ਕਿਉਂਕਿ ਬਾਦਸ਼ਾਹ ਦਾ ਕੀ ਪਤਾ ਕਿਹਦਾ ਗੁੱਸਾ ਕਿਹਦੇ ਤੇ ਕੱਢ ਦੇਵੇ।
ਯਾ ਤੇਰੇਨ ਬਨੇ ਅਨੁਸਾਰੇ।
ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਰਾਜਿਆਂ ਬਾਦਸ਼ਾਹਾਂ ਦੇ ਅਧੀਨ ਹੋ ਕੇ ਰਹੀਏ। ਇਹ ਸੀ ਧੀਰਮਲ ਦੀ ਕਾਇਰਤਾ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਜਰਵਾਣਿਆਂ ਦੇ ਖਿਲਾਫ ਤੇਗ ਚੁੱਕ ਕੇ ਲੜ ਰਹੇ ਨੇ। ਧੀਰਮਲ ਉਹਨਾਂ ਦੀ ਅਧੀਨਗੀ ਪ੍ਰਵਾਨ ਕਰ ਰਿਹਾ। ਧੀਰਮਲ ਵਿੱਚ ਉਹ ਬਿਰਤੀ ਸੀ ਜਿਹੜੀ ਆਮ ਸੰਸਾਰੀ ਲੋਕਾਂ ਦੀ ਉਸ ਵੇਲੇ ਹਿੰਦੁਸਤਾਨ ਦੇ ਵਾਸੀਆਂ ਦੀ ਸੀ। ਤੋ ਧੀਰਮਲ ਕਹਿੰਦਾ ਜੀ ਇਹਨਾਂ ਦੇ ਤਾਂ ਅਧੀਨ ਹੋ ਕੇ ਰਹਿਣਾ ਚਾਹੀਦਾ, ਕਦੇ ਇਹਨਾਂ ਦੇ ਖਿਲਾਫ ਬਗਾਵਤ ਨਹੀਂ ਕਰਨੀ ਚਾਹੀਦੀ।
ਸੁੰਦਰ ਕਹਿਓ ਨਾ ਹਮ ਤੇ ਬਣੇ।
ਅੱਗੋਂ ਬਾਬਾ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਹੈ ਸਤਿਗੁਰਾਂ ਨੇ, ਇਹਦਾ ਮਤਲਬ ਬਹੁਤ ਉੱਚੀ ਖੇਡ ਦੇ ਮਾਲਕ ਸੀ। ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਆਪਣੀ ਬਾਣੀ ਦੇ ਬਰਾਬਰ ਦਰਜ ਕੀਤੀ ਉਹ ਮਹਾਂਪੁਰਖ ਬਾਬਾ ਸੁੰਦਰ ਸਾਹਿਬ ਜੀ ਬਹੁਤ ਉੱਚੀ ਅਵਸਥਾ ਦੇ ਮਾਲਕ ਸੀ, ਤਦੇ ਹੀ ਕੀਤੀ ਨਾ। ਤੋ ਬਾਬਾ ਸੁੰਦਰ ਜੀ ਦਾ ਜਵਾਬ ਸੀ ਅੱਗੋਂ ਧੀਰਮਲ ਨੂੰ, ਕਹਿੰਦੇ ਧੀਰਮਲ ਸੁਣ ਇਸ ਗੱਲ ਨੂੰ ਚੰਗੀ ਤਰ੍ਹਾਂ, ਨਾ ਹਮ ਤੇ ਬਣੈ, ਜੋ ਤੂੰ ਅਨਸਾਰੀ ਕਰਦਾ ਨਾ ਬਾਦਸ਼ਾਹ ਦੀ, ਅਸੀਂ ਏਦਾਂ ਨਹੀਂ ਕਰ ਸਕਦੇ, ਸਾਡੇ ਕੋਲੋਂ ਨਹੀਂ ਇਹ ਬਣਦਾ। ਇਹ ਜਿਹੜੀ ਆਪਣੀ ਗੈਰਤ ਨੂੰ ਮਾਰ ਕੇ ਕਿਸੇ ਦੇ ਜਾ ਕੇ ਤਲਬੇ ਚੱਟਣ ਦੀ ਬਿਰਤੀ, ਐ ਧੀਰਮਲ ਤੈਨੂੰ ਮੁਬਾਰਕ ਹੋਵੇ, ਅਸੀਂ ਇਹਨੂੰ ਪ੍ਰਵਾਨ ਨਹੀਂ ਕਰ ਸਕਦੇ।
ਇਤਕ ਗਮੀ ਮੈਂ ਮਿਲੀ ਨਾ ਪਨੇ।
ਏਡਾ ਵੱਡਾ ਦੁੱਖ ਦਾ ਸਮਾਂ ਗੁਰੂ ਘਰ ਚ, ਜਵਾਨ ਪੁੱਤਰ ਦੀ ਲਾਸ਼ ਜਿਹੜੇ ਸਾਹਿਬ ਨੇ ਆਪਣੇ ਨੇਤਰਾਂ ਨਾਲ ਮਾਤਾਵਾਂ ਨੇ ਵੇਖੀ ਹੈ, ਬੜੀ ਵੱਡੀ ਸਮੱਸਿਆ, ਬਹੁਤ ਵੱਡਾ ਦੁੱਖ ਹੈ। ਤੇ ਇਹੋ ਜਿਹੇ ਦੁੱਖ ਦੇ ਸਮੇਂ, ਗਮੀ ਦੇ ਸਮੇਂ ਅਸੀਂ ਗੁਰੂ ਘਰ ਨਾ ਜਾਈਏ, ਮਹਾਰਾਜ ਜੀ ਦੇ ਦਰਸ਼ਨ ਨਾ ਕਰੀਏ, ਇਹ ਹੋ ਨਹੀਂ ਸਕਦਾ। ਹਾਂ ਕੋਈ ਹੋਰ ਸਮਾਂ ਹੁੰਦਾ, ਕੋਈ ਰਾਜੀ ਖੁਸ਼ੀ ਦਾ, ਵਿਆਹ ਦਾ, ਅਸੀਂ ਨਾ ਜਾਂਦੇ, ਪਰ ਜਿਹੜਾ ਇਹੋ ਜਿਹਾ ਗਮੀ ਦਾ ਸਮਾਂ ਕਿ 25 ਸਾਲ ਦਾ ਜਵਾਨ ਪੁੱਤ ਜਿਨ੍ਹਾਂ ਦਾ ਕਾਲ ਚਲਾਣਾ ਕਰਜੇ, ਅਸੀਂ ਜਾ ਕੇ ਗੁਰਦੇਵ ਨੂੰ ਮਿਲੀਏ ਵੀ ਨਾ, ਕਹਿੰਦੇ ਇਹੋ ਜਿਹੇ ਅਸੀਂ ਨਸ਼ੁਕਰੇ ਨਹੀਂ ਹੋ ਸਕਦੇ।
ਵਧੀ ਬਖੀਰੇ ਮਿਲਤੇ ਰਹੇ।
ਅੱਗੇ ਇਹ ਕਿਹੜਾ ਪਹਿਲੀ ਵਾਰੀ ਝਗੜਾ ਹੋਇਆ, ਅੱਗੇ ਵੀ ਇੰਨੀਆਂ ਲੜਾਈਆਂ ਝਗੜੇ ਹੋਏ ਆ, ਜੰਗ ਹੋਏ ਆ। ਅੰਮ੍ਰਿਤਸਰ ਸਾਹਿਬ ਦਾ ਜੰਗ ਲੜ ਕੇ ਸਤਿਗੁਰੂ ਸਾਡੇ ਕੋਲ ਹੀ ਆਏ ਸੀ ਗੋਇੰਦਵਾਲ ਸਾਹਿਬ, ਜੇ ਅਸੀਂ ਬਖੇੜੇ ਤੋਂ ਡਰਦੇ, ਇੰਨੇ ਇੰਨੇ ਬਖੇੜਿਆਂ ਵਿੱਚ ਵੀ ਅਸੀਂ ਗੁਰੂ ਸਾਹਿਬ ਨਾਲ ਮਿਲਦੇ ਰਹੇ ਹਾਂ, ਕਦੇ ਉਹਨਾਂ ਤੋਂ ਆਪਣਾ ਮੁੱਖ ਨਹੀਂ ਫੇਰਿਆ। ਗੁਰੂ ਅੱਗੇ ਅਰਦਾਸ ਹੈ ਵੀ ਕਦੇ ਅੱਗੇ ਤੋਂ ਵੀ ਅਸੀਂ ਮੂੰਹ ਨਾ ਫੇਰੀਏ, ਸਦਾ ਗੁਰੂ ਦੇ ਬਣ ਕੇ ਰਹੀਏ।
ਹਮੇ ਕਬੀ ਨੇ ਕਿਛ ਕਿਨ ਕਹੇ।
ਸਾਨੂੰ ਤਾਂ ਅੱਜ ਤਾਈਂ ਨੀ ਕਿਸੇ ਨੇ ਆਖਿਆ ਕੁਝ, ਇੰਨੇ ਬਖੇੜਿਆਂ ਵਿੱਚ ਵੀ ਅਸੀਂ ਗੁਰੂ ਸਾਹਿਬ ਨਾਲ ਸਾਡਾ ਮਿਲਾਪ ਰਿਹਾ, ਕਦੇ ਬਾਦਸ਼ਾਹ ਨੇ ਸਾਨੂੰ ਸੁਨੇਹਾ ਨਹੀਂ ਭੇਜਿਆ, ਕਦੇ ਉਹਨੇ ਕੋਈ ਵਜ਼ੀਰ ਨਹੀਂ ਭੇਜਿਆ ਵੀ ਤੁਸੀਂ ਗੁਰੂ ਘਰ ਨਾਲ ਮੇਲ ਨਾ ਰੱਖੋ। ਧੀਰਮਲ ਤੇਰੇ ਕੋਲ ਚਿੱਠੀ ਆਈ ਆ ਬਾਦਸ਼ਾਹ ਦੀ, ਤੈਨੂੰ ਉਹਨੇ ਸੁਨੇਹਾ ਭੇਜਿਆ, ਤੂੰ ਬਿਨਾਂ ਕਾਰਨ ਤੋਂ ਹੀ ਵੈਰ ਵਿਰੋਧ ਰੱਖੀ ਜਾਂਦਾ, ਗੁਰੂ ਘਰ ਨਾਲ ਦੂਰੀ ਬਣਾਈ ਜਾਂਦਾ। ਸਾਨੂੰ ਤਾਂ ਨਹੀਂ ਕਦੇ ਅੱਜ ਤਾਈਂ ਕੋਈ ਇਹੋ ਜਿਹਾ ਸੁਨੇਹਾ ਮਿਲਿਆ, ਇਹੋ ਜਿਹੇ ਵਿਖੜੇ ਸਮਿਆਂ ਚ, ਔਖੇ ਤੋਂ ਔਖੇ ਸਮਿਆਂ ਵਿੱਚ ਅਸੀਂ ਗੁਰੂ ਘਰ ਦਾ ਮੇਲ ਨਹੀਂ ਛੱਡਿਆ।
ਆਪ ਗੁਰੂ ਲੜ ਕਰ ਬਹੁ ਬੀਰੇ।
ਸਤਿਗੁਰੂ ਜੀ ਤਾਂ ਆਪ ਜੰਗ ਲੜ ਕੇ ਅੰਮ੍ਰਿਤਸਰ ਸਾਹਿਬ ਦਾ, ਹਰਗੋਬਿੰਦਪੁਰੇ ਦਾ ਜੰਗ ਲੜ ਕੇ ਸਾਡੇ ਕੋਲ ਆਉਂਦੇ ਰਹੇ ਹਨ।
ਬਸੇ ਵਿਚਰਤੇ ਲਵਪੁਰ ਨੇਰੇ।
ਲਾਹੌਰ ਦੇ ਨੇੜੇ ਨੇੜੇ ਹੀ ਬੱਸੇ ਨੇ, ਇੱਥੇ ਹੀ ਰਹੇ ਨੇ, ਉਹਨਾਂ ਨੂੰ ਤਾਂ ਕੋਈ ਨੀ ਮੁੜ ਕੇ, ਬਾਦਸ਼ਾਹ ਨੇ ਕੋਈ ਬੰਦੇ ਭੇਜੇ, ਸਿਪਾਹੀ ਭੇਜੇ। ਧੀਰਮਲ ਤੇਰੇ ਨਾਲ ਕਦੇ ਬਾਦਸ਼ਾਹ ਦੀ ਮੁਲਾਕਾਤ ਵੀ ਨਹੀਂ ਹੋਈ, ਤੂੰ ਬੈਠਾ ਇੱਥੇ ਓਦਾਂ ਹੀ ਗੱਲਾਂ ਬਣਾ ਕੇ ਡਰੀ ਜਾਂਦਾ, ਭੈ ਭੀਤ ਹੋਈ ਜਾਂਦਾ। ਸਤਿਗੁਰੂ ਜੀ ਜਿਹੜੇ ਜੰਗ ਲੜੇ ਨੇ ਉਹਨਾਂ ਨਾਲ, ਆ ਕਿੰਨੀ ਕੁ ਦੂਰ ਆ ਲਾਹੌਰ ਸ਼ਹਿਰ ਇੱਥੋਂ, ਕੀਰਤਪੁਰ ਸਾਹਿਬ ਤੋਂ ਜਾਂ ਕਰਤਾਰਪੁਰ ਸਾਹਿਬ ਤੋਂ, ਉਹ ਤਾਂ ਇੱਥੇ ਨਿਡਰ ਹੋ ਕੇ ਵਿਚਰ ਰਹੇ ਨੇ, ਕਿਤੇ ਦੂਰ ਨਹੀਂ ਗਏ।
ਕਲਪੈ ਤ੍ਰਾਸ ਜਿਤਕ ਤੂੰ ਅਬੇ।
ਇੰਨੀ ਕਲਪਨਾ ਡਰ ਦੀ ਤੂੰ ਕਰ ਰਿਹਾ, ਇੰਨੀ ਤਾਂ ਡਰਨ ਵਾਲੀ ਕੋਈ ਬਾਤ ਹੀ ਨਹੀਂ ਹੈ, ਇਹੋ ਜਿਹਾ ਡਰ ਰੱਖਣ ਦੀ ਤਾਂ ਕੋਈ ਗੱਲ ਨਹੀਂ।
ਸੁਣਿਓ ਨਾ ਦੇਖਿਓ ਪੂਰਬ ਕਬੇ।
ਕਹਿੰਦਾ ਅਸੀਂ, ਬਾਬਾ ਸੁੰਦਰ ਜੀ ਕਹਿ ਰਹੇ, ਕਹਿੰਦੇ ਅਸੀਂ ਤਾਂ ਨਹੀਂ ਕਦੇ ਪਹਿਲਾਂ ਇਹੋ ਜਿਹੀ ਗੱਲ ਸੁਣੀ ਨਾ ਵੇਖੀ ਵੀ ਗੁਰੂ ਸਾਹਿਬ ਨਾਲ ਜਿਹਨੇ ਮੇਲ ਰੱਖਿਆ ਬਾਦਸ਼ਾਹ ਨੇ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਹੋਵੇ, ਕਿਸੇ ਨੂੰ ਇਹੋ ਜਿਹੇ ਨੂੰ ਸਜ਼ਾ ਨਹੀਂ ਮਿਲੀ। ਹਾਂ ਜੰਗ ਜ਼ਰੂਰ ਹੋਏ, ਪਰ ਜਿਹੜੇ ਗੁਰੂ ਸਾਹਿਬ ਨਾਲ ਮੇਲ ਮਿਲਾਪ ਰੱਖਦੇ ਉਹਨਾਂ ਨੂੰ ਬਾਦਸ਼ਾਹ ਨੇ ਕੋਈ ਦੰਡ ਤਾਂ ਨਹੀਂ ਦਿੱਤਾ, ਇਹ ਤਾਂ ਅਸੀਂ ਨਾ ਪਹਿਲਾਂ ਵੇਖਿਆ ਤੇ ਨਾ ਹੀ ਸੁਣਿਆ।
ਹਮ ਤੋ ਹੋਤ ਪ੍ਰਭਾਤ ਜ਼ਰੂਰ।
ਉਹ ਜਾਣਾ ਨਹੀਂ ਜਾਣਾ ਤੇਰੀ ਮਰਜ਼ੀ, ਅਸੀਂ ਤਾਂ ਕੱਲ ਸਵੇਰ ਹੁੰਦਿਆਂ ਜ਼ਰੂਰ ਜਾਣਾ, ਅਸੀਂ ਤਾਂ ਜ਼ਰੂਰ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਨੇ ਨੇ, ਤੇਰੇ ਰੋਕਿਆਂ ਅਸੀਂ ਨਹੀਂ ਰੁਕਣਾ।
ਪਹੁੰਚੇ ਤੂਰਨ ਜਾਏ ਹਜ਼ੂਰ,
ਅਸੀਂ ਤਾਂ ਜਿੰਨਾ ਛੇਤੀ ਹੋ ਸਕੇ ਜ਼ਰੂਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਉਹਨਾਂ ਦੇ ਚਰਨਾਂ ਚ ਪਹੁੰਚਣਾ ਹੈ।
ਸੁਣ ਸੁੰਦਰ ਤੇ ਤੂਸ਼ਣ ਹੋਇਓ,
ਜਦੋਂ ਬਾਬਾ ਸੁੰਦਰ ਨੇ ਟਣਕਵਾਂ ਜਵਾਬ ਦਿੱਤਾ ਨਾ, ਅੱਗੋਂ ਸੁਣ ਕੇ ਧੀਰਮਲ ਚੁੱਪ ਹੋ ਗਿਆ। ਇਹਨੇ ਨੀ ਫਿਰ ਅੱਗੋਂ ਕੋਈ ਗੱਲ ਕਹੀ, ਪਤਾ ਸੀ ਵੀ ਜਿਹੜੇ ਜਵਾਬ ਅੱਗੋਂ ਮਿਲੇ ਨੇ ਬਿਲਕੁਲ ਸਹੀ ਨੇ, ਦਰੁਸਤ ਨੇ। ਤੋ ਧੀਰਮਲ ਫਿਰ ਅੱਗੋਂ ਨਹੀਂ ਬੋਲਿਆ।
ਗਾਡੋ ਭਾਵ ਗੁਰੂ ਮੈਂ ਜੋਇਓ,
ਉਹਨੇ ਵੇਖਿਆ ਵੀ ਇਹਨਾਂ ਦਾ ਨਿਸ਼ਚਾ ਬੜਾ ਪੱਕਾ, ਇਹਨਾਂ ਦਾ ਭਾਓ ਗੁਰੂ ਸਾਹਿਬ ਤੇ ਬਹੁਤ ਪਰਪੱਕ ਹੈ, ਮੈਂ ਇਹਨਾਂ ਦਾ ਮਨ ਨਹੀਂ ਭਰਮਾ ਸਕਦਾ। ਧੀਰਮਲ ਨੇ ਵੇਖ ਲਿਆ ਕਿ ਇਹਨਾਂ ਦਾ ਮਨ ਮੇਰੀਆਂ ਗੱਲਾਂ ਨਾਲ ਨਹੀਂ ਭਰਮਣਾ।
ਸਰਬ ਪਾਂਤ ਸੇਵਾ ਕਰਵਾਈ,
ਚਲੋ ਧੀਰਮਲ ਨੇ ਹੁਣ ਜਿਹੜੀ ਜਥਾ ਸ਼ਕਤ ਜਿੰਨੀ ਲੰਗਰ ਪ੍ਰਸ਼ਾਦ ਹੋਰ ਚਲਾਕੀ ਕੀਤੀ, ਇੱਕ ਹੋਰ ਚਤਰਾਈ ਕੀਤੀ।
ਦਾਤੂ ਸੁਤ ਕੋ ਨਿਆਰੋ ਕਰਕੇ,
ਇਹਨੇ ਬਾਬੇ ਦਾਤੂ ਦਾ ਜਿਹੜਾ ਪੁੱਤਰ ਸੀ, ਗੁਰੂ ਅੰਗਦ ਸਾਹਿਬ ਦਾ ਪੋਤਰ, ਉਹਨੂੰ ਪਾਸੇ ਕਰ ਲਿਆ, ਉਹਨੂੰ ਕਿਨਾਰੇ ਕਰਕੇ ਪਾਸੇ ਲੈ ਗਿਆ। ਕਹਿੰਦਾ ਵੀ ਤੁਸੀਂ ਵੀ ਗੁਰੂ ਸਾਹਿਬ ਦੀ ਸੰਤਾਨ ਹੋ ਤੇ ਮੈਂ ਵੀ ਗੁਰੂ ਪਾਤਸ਼ਾਹ ਜੀ ਗੁਰੂ ਰਾਮਦਾਸ ਸਾਹਿਬ ਦੀ ਸੰਤਾਨ ਚੋਂ ਹਾਂ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੰਤਾਨ ਚੋਂ ਹਾਂ, ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹਾਂ, ਤੇ ਮੈਂ ਤੇਰੇ ਨਾਲ ਵੱਖਰੇ ਤੌਰ ਤੇ ਗੱਲ ਕਰਨੀ ਨਾ, ਭੱਲਿਆਂ ਨੇ ਤਾਂ ਨਹੀਂ ਮੰਨਣੀ, ਪਰ ਤੂੰ ਮੇਰਾ ਮਿੱਤਰ ਹੈ, ਮੈਂ ਤੇਰੇ ਭਲੇ ਦੀ ਗੱਲ ਕਰ। ਏਦਾਂ ਕਹਿ ਕੂ ਕੇ ਨਾ ਗੁਮਰਾਹ ਜਿਹਾ ਕਰਕੇ ਬਾਬੇ ਦਾਤੂ ਦੇ ਪੁੱਤਰ ਨੂੰ ਧੀਰਮਲ ਪਾਸੇ ਲੈ ਗਿਆ।
ਸਮਝਾਇਓ ਬੋਰੀ ਤੇ ਉਚਰ ਕੇ,
ਉਹਨੂੰ ਕਈ ਤਰ੍ਹਾਂ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਭਰਮਾ ਲਿਆ, ਯਾਨੀ ਕਿ ਡਰਾਵਾ ਪਾ ਦਿੱਤਾ ਉਹਦੇ ਅੰਦਰ ਵੀ ਤੈਨੂੰ ਨਹੀਂ ਜਾਣਾ ਚਾਹੀਦਾ, ਤੁਸੀਂ ਵਧੀਆ ਘਰ ਚ ਰੋਟੀ ਖਾਂਦੇ ਹੋ, ਕਿਉਂ ਬਾਦਸ਼ਾਹ ਨੂੰ ਦੁਸ਼ਮਣ ਬਣਾਉਂਦੇ ਹੋ ਆਪਣਾ, ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਉਹਨੇ ਤੁਹਾਡੇ ਤੇ ਫੌਜ ਭੇਜ ਦੇਣੀ ਹੈ, ਮੇਰੀ ਤਾਂ ਬਾਦਸ਼ਾਹ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਚਿੱਠੀ ਪੱਤਰ ਮੈਂ ਭੇਜਦਾ ਰਹਿੰਦਾ, ਤੇ ਮੈਂ ਤਾਂ ਤੈਨੂੰ ਤੇਰੇ ਭਲੇ ਦੀ ਗੱਲ ਕਹਿਣਾ। ਏਦਾਂ ਕਹਿ ਕੇ ਇਹਨੇ ਬਾਬੇ ਦਾਤੂ ਦੇ ਪੁੱਤਰ ਨੂੰ ਗੁਮਰਾਹ ਕਰ ਲਿਆ, ਆਪਣੇ ਅਧੀਨ ਕਰ ਲਿਆ।
ਕਰ ਲਈ ਨੇ ਆਪਣੇ ਅਨੁਸਾਰ,
ਉਹਨੂੰ ਆਪਣੇ ਅਨੁਸਾਰ ਕਰ ਲਿਆ। ਕਹਿੰਦੇ ਜੇ ਤੂੰ ਦੁਖੀ ਪ੍ਰਗਟ ਕਰਨਾ ਮੇਰੇ ਕੋਲ ਕਰ ਲੈ, ਮੇਰਾ ਪਿਤਾ ਮਰਿਆ ਹੈ, ਦੁਖੀ ਪ੍ਰਗਟ ਕਰਨਾ ਮੇਰੇ ਕੋਲ ਕਰ ਲੈ, ਤੇਰੀ ਹਾਜ਼ਰੀ ਇੱਥੇ ਹੀ ਲੱਗ ਜਾਣੀ ਹੈ। ਹਾਂਜੀ
ਸੁੰਦਰ ਪਰਮਾਨੰਦ ਤੇ ਪਾਰ,
ਇੱਦਾਂ ਬਾਬੇ ਦਾਤੂ ਦੇ ਪੁੱਤਰ ਨੂੰ ਧੀਰਮਲ ਨੇ ਬਾਬੇ ਸੁੰਦਰ ਤੇ ਬਾਬੇ ਪਰਮਾਨੰਦ ਤੋਂ ਪਾੜ ਲਿਆ, ਵੱਖਰਾ ਕਰ ਲਿਆ। ਹਾਂਜੀ
ਰਾਖਿਓ ਆਪਣੇ ਸਦਨ ਟਿਕਾਏ,
ਆਪਣੇ ਘਰ ਹੀ ਟਿਕਾ ਲਿਆ, ਉਹਨਾਂ ਨੂੰ ਨਹੀਂ ਜਾਣ ਦਿੱਤਾ ਅਗਲੇ ਦਿਨ।
ਨੈ ਕੀਰਤਪੁਰ ਕੋ ਤਬ ਆਏ,
ਬਾਬੇ ਦਾਤੂ ਦਾ ਪੁੱਤਰ ਜਿਹੜਾ ਸੀ ਉਹ ਨੀ ਕੀਰਤਪੁਰ ਸਾਹਿਬ ਗਏ, ਉਹ ਇੱਥੇ ਹੀ ਰਹਿ ਗਏ।
ਸ੍ਰੀ ਗੁਰ ਅਮਰ ਅੰਸ਼ ਚੱਲ ਆਏ,
ਗੁਰੂ ਅਮਰਦਾਸ ਸਾਹਿਬ ਦੀ ਜਿੰਨੀ ਅੰਸ਼ ਬੰਸ਼ ਸੀ ਜਾਂ ਕੁਝ ਹੋਰ ਤ੍ਰੇਣ ਸਾਹਿਬਜ਼ਾਦੇ ਉਹ ਚਲੇ ਗਏ, ਉਹ ਕੀਰਤਪੁਰ ਸਾਹਿਬ ਪਹੁੰਚ ਗਏ।
ਮਿਲੇ ਪਰਸ ਪਰ ਸੀਸ ਨਿਵਾਏ,
ਘਰ ਆਏ ਨਮਸਕਾਰ ਕੀਤੀ, ਪਰਸ ਪਰ ਆਪਸ ਵਿੱਚ ਮੇਲ ਮਿਲਾਪ ਹੋਇਆ, ਸੀਸ ਝੁਕਾਇਆ, ਨਮਸਕਾਰਾਂ ਹੋਈਆਂ।
ਰਾਏ ਜੋਧ ਸੁਤ ਭਰਾਤ ਸਮੇਤ,
ਏਦਾਂ ਭੱਲੇ ਸਾਹਿਬਜ਼ਾਦੇ ਪਹੁੰਚ ਗਏ, ਕੁਝ ਤ੍ਰੇਣ ਵੀ ਆ ਗਏ। ਉਧਰ ਜੋਧ ਰਾਏ ਜਿਹੜਾ ਕਾਂਗੜ ਦਾ ਰਾਜਾ ਸੀ, ਜਿਹਦੇ ਕੋਲ ਮਹਾਰਾਜ ਛੇਵੇਂ ਪਾਤਸ਼ਾਹ ਗਏ, ਮਹਾਰਾਜ ਦਾ ਜਿਹੜਾ ਜੰਗ ਲੜਿਆ ਮਹਾਰਾਜ ਜੀ ਨੇ ਤੀਸਰਾ ਜੰਗ, ਉਸ ਜੰਗ ਦੇ ਵਿੱਚ ਜੋਧ ਰਾਏ ਨੇ ਬਹੁਤ ਮਦਦ ਕੀਤੀ, ਗੁਰੂ ਘਰ ਦੀ ਬਹੁਤ ਸੇਵਾ ਕੀਤੀ, ਗੁਰੂ ਦੀਆਂ ਬਹੁਤ ਖੁਸ਼ੀਆਂ ਲਈਆਂ ਸੀ। ਤੋ ਜੋਧ ਰਾਏ ਜੀ ਨੂੰ ਪਤਾ ਲੱਗਾ ਤੇ ਉਹ ਵੀ ਚੱਲ ਕੇ ਆਏ।
ਸੰਗ ਪਾਰ ਜਾ ਚੱਲ ਬੇਹੇਤ,
ਜੋਧ ਰਾਏ ਦੀ ਜਿਹੜੀ ਘਰ ਵਾਲੀ ਸੀ ਉਹ ਗੁਰਸਿੱਖ ਦੀ ਲੜਕੀ ਸੀ, ਉਹਦੇ ਕਰਕੇ ਜੋਧ ਰਾਏ ਨੂੰ ਰੰਗ ਲੱਗਾ ਸੀ ਗੁਰਸਿੱਖੀ ਦਾ, ਉਹ ਵੀ ਚੱਲ ਕੇ ਆਈ ਨਾਲ।
ਹੋਏ ਤਿਆਰ ਤਤ ਛਿਨ ਚੜ ਆਇਓ,
ਉਹ ਵੀ ਤਤ ਛਿਨ ਤਿਆਰ ਹੋ ਕੇ ਚੜ ਕੇ ਆ ਗਿਆ ਜੋਧ ਰਾਏ ਆਪਣੇ ਸਿਪਾਹੀਆਂ ਸਮੇਤ।
ਰੂਪਾ ਨਿਕਟ ਬੁਲਾਏ ਮੰਗਾਇਓ,
ਭਾਈ ਰੂਪ ਚੰਦ ਜੀ ਨੂੰ ਜੋਧ ਰਾਏ ਨੇ ਬੁਲਾ ਲਿਆ ਆਪਣੇ ਕੋਲ, ਕਿਉਂਕਿ ਮਾਲਵੇ ਚ ਆਉਣਾ ਸੀ ਤੇ ਉਧਰ ਨੇੜੇ ਹੀ ਕਾਂਗੜੇ ਤੋਂ ਕੁਝ ਦੂਰੀ ਇਹੋ ਜਿਹੇ ਮਹਾਂਪੁਰਖ ਸੀ ਭਾਈ ਰੂਪ ਚੰਦ ਜੀ ਦੇ ਪਿਤਾ ਜੀ ਭਾਈ ਸਾਧੂ ਜੀ, ਜਿਨ੍ਹਾਂ ਨੇ ਗੁਰਸਿੱਖੀ ਦੀ ਕਮਾਈ ਕਰਕੇ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਲਿਆ, ਮਨੁੱਖਾ ਜਨਮ ਨੂੰ ਜਿੱਤ ਕੇ ਇਸ ਭਾਵ ਸਾਗਰ ਤੋਂ ਗਏ, ਸਫਲ ਜਨਮ ਮੋਕੋ ਗੁਰਕੀਨਾ। ਇਹੋ ਜਿਹੀ ਅਵਸਥਾ ਨੂੰ ਪ੍ਰਾਪਤ ਕਰਕੇ ਗਏ।
ਕ੍ਰਮ ਕ੍ਰਮ ਪੰਥ ਉਲੰਘਨ ਕੀਨੋ,
ਉਹਨਾਂ ਦੇ ਸਪੁੱਤਰ ਸੀ ਭਾਈ ਰੂਪ ਚੰਦ ਜੀ। ਤੋ ਭਾਈ ਰੂਪ ਚੰਦ ਜੀ, ਜੋਧ ਰਾਏ, ਉਹਨਾਂ ਦੀ ਘਰਵਾਲੀ, ਮਾਲਵੇ ਦੇ ਹੋਰ ਬਹੁਤ ਸਾਰੇ ਗੁਰਸਿੱਖ ਜੰਗਲ ਦੇ ਇਲਾਕੇ ਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ, ਬਾਬਾ ਗੁਰਦਿੱਤਾ ਸਾਹਿਬ ਜੀ ਦੇ ਜਿਹੜੇ ਅੰਤਿਮ ਅਰਦਾਸ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ, ਆਪਣੇ ਹਿਰਦੇ ਦੀ ਵੇਦਨ ਪ੍ਰਗਟ ਕਰਨ ਵਾਸਤੇ ਬੇਅੰਤ ਸੰਗਤਾਂ ਆਈਆਂ ਹਨ।
ਡੇਰਾ ਵੈਰ ਆਨ ਕਰ ਦੀਨੋ,
ਔਰ ਆ ਕੇ ਕੀਰਤਪੁਰ ਸਾਹਿਬ ਇਹਨਾਂ ਨੇ ਪੜਾਅ ਕੀਤਾ। ਕੀਰਤਪੁਰ ਸਾਹਿਬ ਨਗਰ ਦੇ ਬਾਹਰ ਬਾਹਰ ਉਤਾਰਾ ਕੀਤਾ, ਕਿਉਂਕਿ ਜੋਧ ਰਾਏ ਨਾਲ ਉਹਦੀਆਂ ਫੌਜਾਂ ਵੀ ਸਨ, ਸੰਗਤ ਬਹੁਤ ਜ਼ਿਆਦਾ ਹੈ, ਮਾਝੇ ਤੋਂ, ਮਾਲਵੇ ਤੋਂ, ਦੁਆਬੇ ਤੋਂ, ਜਿੱਥੋਂ ਜਿੱਥੋਂ ਵੀ ਸੰਗਤ ਨੂੰ ਖਬਰਾਂ ਹੋਈਆਂ, ਬੇਅੰਤ ਸੰਗਤ ਕੀਰਤਪੁਰ ਸਾਹਿਬ ਪਹੁੰਚ ਗਈ। ਅੱਜ ਵਾਂਗੂ ਰਿਹਾਇਸ਼ਾਂ ਦੇ ਪ੍ਰਬੰਧ ਨਹੀਂ ਸੀ ਹੁੰਦੇ, ਵੀ ਸਰਾਵਾਂ ਹੁੰਦੀਆਂ, ਉਦੋਂ ਤੰਬੂ ਕਨਾਤਾਂ ਲਾ ਕੇ ਜਿੱਥੇ ਜਿੱਥੇ ਕਿਸੇ ਨੂੰ ਆਸਣ ਮਿਲਣਾ, ਕੋਈ ਦਰਖਤ ਦੇ ਥੱਲੇ, ਸਭ ਨੇ ਆਸਣ ਲਾ ਕੇ ਮਹਾਰਾਜ ਜੀ ਦਾ ਭਜਨ ਕਰਨਾ। ਇਹ ਨਹੀਂ ਸੀ ਹੁੰਦਾ ਵੀ ਆਰਾਮ ਕਰਨਾ, ਸੁੱਖ ਲੈਣਾ, ਕੇਵਲ ਭਜਨ ਕਰਨ ਦੀ ਕਾਂਖਾ ਰੱਖ ਕੇ ਵੀ ਚਲੋ ਨੀਂਦ ਲੈਣੀ ਆ, ਦੋ ਘੰਟੇ, ਚਾਰ ਘੰਟੇ ਜਿੱਥੇ ਪੈਣਾ, ਜੇ ਨੀਂਦ ਆਈ ਆ ਹੀ ਜਾਣੀ ਹੈ। ਤੋ ਅੱਜ ਵਾਂਗੂ ਸਾਡੇ ਵਾਂਗੂ ਆਰਾਮ ਪਸੰਦ ਨਹੀਂ ਸਨ ਹੁੰਦੇ, ਅਸੀਂ ਤਾਂ ਹੁਣ ਸਾਰੇ ਆਰਾਮ ਪਸੰਦ ਹੋ ਗਏ, ਵੀ ਜੇ ਗੁਰੂ ਘਰਾਂ ਦੀ ਯਾਤਰਾ 'ਤੇ ਵੀ ਜਾਈਏ ਪਹਿਲਾਂ ਆਪਣਾ ਆਰਾਮ ਦਾ ਪ੍ਰਬੰਧ ਵੇਖਦੇ ਹਾਂ। ਪੁਰਾਤਨ ਗੁਰਸਿੱਖ ਪ੍ਰਕਰਮਾਂ ਦੇ ਵਿੱਚ ਹੀ ਆਸਣ ਲਾ ਲੈਂਦੇ, ਉੱਥੇ ਹੀ ਦੋ ਚਾਰ ਘੰਟੇ ਜਿਹੜੀ ਨੀਂਦ ਆ ਗਈ ਆ ਗਈ, ਕੰਨਾਂ 'ਚ ਕੀਰਤਨ ਪੈਣਾ, ਅੰਮ੍ਰਿਤ ਵੇਲੇ ਫਿਰ ਉੱਠ ਪੈਣਾ, ਇੱਦਾਂ ਦੀ ਭਾਵਨਾ ਹੁੰਦੀ ਸੀ ਗੁਰਸਿੱਖਾਂ ਵਿੱਚ। ਕਹਿੰਦੇ ਸੌਣਾ ਤਾਂ ਘਰ ਜਾ ਕੇ ਹੈ ਹੀ ਹੈ, ਇੱਥੇ ਕੁਝ ਸਮਾਂ ਜਾਗ ਲਈਏ, ਇਹ ਜਾਗਣ ਵਾਸਤੇ ਆਏ ਆ, ਨਾ ਕਿ ਸੌਣ ਵਾਸਤੇ ਆਏ। ਤੋ ਪੁਰਾਤਨ ਗੁਰਸਿੱਖ ਕੀਰਤਪੁਰ ਸਾਹਿਬ ਜਦੋਂ ਆਏ, ਬਹੁਤ ਸੰਗਤ ਹੋਵੇਗੀ ਹਜ਼ਾਰਾਂ ਦੀ ਗਿਣਤੀ ਵਿੱਚ, ਨਗਰ ਤੋਂ ਬਾਹਰ ਬਾਰ ਉਤਾਰਾ ਕੀਤਾ ਸਾਰਿਆਂ ਨੇ।
ਭੱਟ ਸੈਂਕੜੇ ਸੰਗ ਸੁਹਾਏ,
ਸੈਂਕੜੇ ਸੂਰਮੇ ਨਾਲ ਸੀ, ਜੋਧ ਰਾਏ ਦੇ ਸਿਪਾਹੀ ਨਾਲ ਸਨ।
ਬ੍ਰਿੰਦ ਸਭਾ ਸਦ ਕਰ ਇੱਕ ਥਾਂ,
ਬਹੁਤ ਸਾਰੇ ਜਿਹੜੇ ਵਜ਼ੀਰ ਇਹਦੇ ਨਾਲ ਨੇੜੇ ਤੇੜੇ ਦੇ ਚੌਧਰੀ ਪਿੰਡਾਂ ਦੇ, ਉਹ ਵੀ ਚੱਲ ਕੇ ਆਏ ਸਨ।
ਜੈ ਬੈਠੇ ਜਗਦੀਸ਼ ਗੁਸਾਈ,
ਸਭ ਨੂੰ ਨਾਲ ਲੈ ਕੇ ਜੋਧ ਰਾਏ ਆਪਣੇ ਸਿਪਾਹੀਆਂ ਨੂੰ, ਭਾਈ ਰੂਪ ਚੰਦ ਸਾਹਿਬ ਨੂੰ, ਔਰ ਬਹੁਤ ਸਾਰੇ ਜਿਹੜੇ ਮਾਲਵੇ ਦੇ ਜੰਗਲ ਦੇ ਇਲਾਕੇ ਦੇ ਸਿੱਖ ਸੀ, ਸਭ ਨੂੰ ਨਾਲ ਲੈ ਕੇ ਜੋਧ ਰਾਏ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਆਏ ਹਨ।
ਧਰਤ ਸ਼ੋਕ ਨ੍ਰਿਪ ਨਰ ਸਮੁਦਾਈ,
ਸਭ ਦੇ ਮਨ 'ਚ ਬੜਾ ਸ਼ੋਗ ਹੈ, ਕਿਉਂਕਿ ਜੋਧ ਰਾਏ ਨੇ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕੀਤੇ ਸਨ, ਮੇਲ ਮਿਲਾਪ ਕੀਤਾ ਸੀ, ਸਾਰੇ ਬਾਬਾ ਗੁਰਦਿੱਤਾ ਜੀ ਨਾਲ ਜਾਣਕਾਰੀ ਰੱਖਦੇ ਸੀ। ਤੋ ਇਕਦਮ ਸਭ ਨੂੰ ਬਹੁਤ ਵੱਡਾ ਬਿਆਨ
ਲੱਗਿਓ, ਦੀਵਾਨ ਅਗਰ ਨਰ ਪੀਰ,
ਮਹਾਰਾਜ ਜੀ ਦੇ ਸਾਹਮਣੇ ਦੀਵਾਨ ਲੱਗਾ, ਬੇਅੰਤ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸਜੀਆਂ ਬੈਠੀਆਂ ਹਨ।
ਫਰਸ਼ ਦਰਾਜ਼ ਪਇਓ ਅਵਿਲੋਕਾ,
ਬੜੇ ਸੋਹਣੇ ਫਰਸ਼ ਗਿਲਮ ਗਲੀਚੇ ਸੰਗਤਾਂ ਦੇ ਬੈਠਣ ਵਾਸਤੇ ਵਿਛਾਈ ਕੀਤੀ ਹੋਈ ਹੈ।
ਦਿਸ਼ ਦੋਨੋ ਮੈਂ ਭਾਵ ਅਦਿਸ਼ੋਕਾ,
ਦੋਵਾਂ ਪਾਸੇ ਬੜੀ ਸ਼ੋਕ ਦੀ ਬਿਰਤੀ ਹੈ, ਜਿਹੜੇ ਗੁਰਸਿੱਖ ਪਹਿਲਾਂ ਬੈਠੇ ਸੀ ਉਹ ਵੀ, ਜਿਹੜੇ ਨਵੇਂ ਆਏ ਨੇ ਉਹਨਾਂ ਦੇ ਮਨ ਵਿੱਚ ਵੀ ਵੈਰਾਗ ਹੈ।
ਚਰਨ ਸਰੋਜ ਗੁਰੂ ਕੇ ਬੰਦੇ,
ਮਹਾਰਾਜ ਜੀ ਦੇ ਚਰਨ ਫੜ ਕੇ ਨਮਸਕਾਰਾਂ ਕਰਦੇ, ਸਿੱਖਾਂ ਦੇ ਬਦੋ ਬਦੀ ਨੇਤਰਾਂ ਚੋਂ ਨੀਰ ਵਹਿ ਪੈਂਦਾ। ਹਾਲਾਂਕਿ ਛੇਵੇਂ ਪਾਤਸ਼ਾਹ ਆਪ ਡੋਲ ਬੈਠੇ ਹਨ, ਪਰ ਸੰਗਤ ਦੇ ਮਨ 'ਚ ਬੜਾ ਵੈਰਾਗ ਹੈ, ਮਹਾਰਾਜ ਜੀ ਦੇ ਚਰਨ ਫੜਦੇ ਬਦੋ ਬਦੀ ਨੇਤਰਾਂ ਚੋਂ ਨੀਰ ਵਹਿ ਤੁਰਦਾ ਹੈ।
ਬੈਠਾ ਰੇ ਸਨਮਾਨ ਬਿਲੰਦੇ,
ਮਹਾਰਾਜ ਜੀ ਸਭ ਦਾ ਬੜਾ ਸਨਮਾਨ ਕਰਦੇ, ਸਭ ਨੂੰ ਕਹਿੰਦੇ ਆਓ ਭਾਈ ਜੀ ਆਇਆ, ਬੜੇ ਪ੍ਰੇਮ ਨਾਲ ਸਾਰਿਆਂ ਨੂੰ ਸਤਿਕਾਰ ਨਾਲ ਆਪਣੀ ਸਭਾ ਵਿੱਚ ਬਿਠਾਉਂਦੇ ਹਨ।
ਜੋਧ ਰਾਏ ਕਰ ਜੋਰ ਬਖਾਨਾ,
ਜੋਧ ਰਾਏ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਸ਼੍ਰੀ ਗੁਰਦਿੱਤਾ ਪਰਮ ਸੁਜਾਨਾ,
ਮਹਾਰਾਜ ਬਾਬਾ ਗੁਰਦਿੱਤਾ ਸਾਹਿਬ ਜੀ ਬੜੇ ਸੁਜਾਨ ਪੁਰਖ ਸਨ, ਬਹੁਤ ਹੀ ਨਿੱਘਾ ਸੁਭਾਅ ਸੀ ਬਾਬਾ ਗੁਰਦਿੱਤਾ ਸਾਹਿਬ ਜੀ ਦਾ। ਖਾਲਸਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੰਜ ਸਾਹਿਬਜ਼ਾਦੇ ਸਨ, ਪੰਜੇ ਹੀ ਗੁਰੂ ਖਾਲਸਾ ਜੀ, ਇੱਕ ਤੋਂ ਇੱਕ ਚੜ੍ਹਨ ਦੀਆਂ ਮਹਾਂਪੁਰਖ ਸੀ ਪੰਜੇ ਹੀ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਸਾਹਿਬ ਜੀ, ਫਿਰ ਬਾਬਾ ਸੂਰਜਮੱਲ ਜੀ, ਬਾਬਾ ਸੂਰਜਮਲ ਜੀ ਦੀ ਅੰਸ ਬੰਸ ਅੱਗੇ ਮਿਲਦੀ ਹੈ। ਤੋ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਮਹਾਂਪੁਰਖ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਤੀਸਰੇ ਸਾਹਿਬਜ਼ਾਦੇ ਸੀ। ਇਹਨਾਂ ਦਾ ਜਨਮ ਮਾਤਾ ਮਰਵਾਈ ਜੀ ਦੇ ਉਦਰ ਤੋਂ ਹੋਇਆ ਸੀ। ਬਾਬਾ ਅਣੀ ਰਾਏ ਜੀ ਵਿਅੰਗਮੀ ਅਵਸਥਾ 'ਚ ਰਹੇ, ਇਹ ਸ਼ਾਦੀ ਨਹੀਂ ਸੀ, ਗ੍ਰਿਸਤੀ ਨਹੀਂ ਸੀ ਹੋਏ। ਤੋ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਹੋਏ ਬਾਬਾ ਅਣੀ ਰਾਏ ਜੀ। ਫਿਰ ਚੌਥੇ ਸਾਹਿਬਜ਼ਾਦੇ ਸਨ ਬਾਬਾ ਅਟਲ ਰਾਏ ਜੀ ਮਹਾਰਾਜ। ਬਾਬਾ ਅਟਲ ਰਾਏ ਜੀ ਮਹਾਰਾਜ, ਜਿਨ੍ਹਾਂ ਦਾ ਉੱਚਾ ਬੂੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਜਿਨ੍ਹਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ, ਬਾਬਾ ਅਟਲ ਰਾਏ ਜੀ, ਤੁਹਾਡਾ ਬੂੰਗਾ ਅੰਮ੍ਰਿਤਸਰ ਸਾਹਿਬ ਵਿੱਚ ਸਭ ਤੋਂ ਉੱਚਾ ਬੂੰਗਾ ਹੋਵੇਗਾ। ਤੁਸੀਂ ਅੰਮ੍ਰਿਤਸਰ ਸਾਹਿਬ ਦੇ ਕੋਤਵਾਲ ਹੋਵੋਗੇ। ਜਿਹੜਾ ਦਰਬਾਰ ਸਾਹਿਬ ਆਵੇਗਾ, ਉਹਦੀ ਹਾਜ਼ਰੀ ਉਦੋਂ ਸੰਪੂਰਨ ਹੋਵੇਗੀ ਜਦੋਂ ਤੁਹਾਡੇ ਦਰਬਾਰ 'ਚ ਆ ਕੇ ਨਮਸਕਾਰ ਕਰਨਗੇ।
ਸਤਿ ਸ੍ਰੀ ਅਕਾਲ।
ਫਿਰ ਸਭ ਤੋਂ ਛੋਟੇ ਸਾਹਿਬਜ਼ਾਦੇ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਤੋ ਇੱਕ ਸਪੁੱਤਰੀ ਸੀ ਬੀਬੀ ਬੀਰੋ। ਤੋ ਪੰਜੇ ਸਾਹਿਬਜ਼ਾਦੇ ਮਹਾਰਾਜ ਜੀ ਦੇ ਬੜੇ ਗੁਣਵਾਨ ਸਨ। ਬਾਬਾ ਗੁਰਦਿੱਤਾ ਜੀ ਦੀ ਬਹੁਤ ਉੱਚੀ ਖੇਡ ਸੀ। ਤਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੀ ਕੁੱਲ ਹੈ ਆਪਣੀ ਸੇਲੀ ਟੋਪੀ ਦੇ ਕੇ ਨੂੰ ਬਣਾਇਆ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਅੱਗੇ ਚਾਰ ਧੂਣੇ ਜਿਹੜੇ ਸਨ ਉਦਾਸੀਆਂ ਦੇ, ਉਹ ਸਥਾਪਿਤ ਕੀਤੇ ਚਾਰ ਦਿਸ਼ਾਵਾਂ 'ਚ, ਉੱਤਰ ਦੱਖਣ ਪੂਰਬ ਪੱਛਮ। ਚੌਂ ਦਿਸ਼ਾਵਾਂ ਵਿੱਚ ਚਾਰ ਧੂਣੇ ਬਾਬਾ ਅਲਮਸਤ ਜੀ ਵਰਗੇ ਜਿਹੜੇ ਮਹਾਂਪੁਰਖ ਸੀ, ਬਾਬਾ ਫੂਲ ਜੀ, ਗਿਆਨ ਜੀ ਵਰਗੇ, ਤੋਂ ਭਾਈ ਬਾਲੂ ਹਸਨਾ ਜੀ, ਇਹ ਚਾਰ ਧੂਣੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਥਾਪਿਤ ਕੀਤੇ। ਤੋਂ ਜੋਧ ਰਾਏ, ਹੋਰ ਜਿੰਨੇ ਸਿੱਖ ਨੇ, ਉਹ ਕਹਿ ਰਹੇ ਨੇ, ਕਹਿੰਦੇ ਮਹਾਰਾਜ ਬਾਬਾ ਗੁਰਦਿੱਤਾ ਜੀ ਬਹੁਤ ਹੀ ਗੁਣਵਾਨ ਮਹਾਂਪੁਰਖ ਸੀ, ਬੇਅੰਤੀ ਗੁਣ ਸਨ ਉਹਨਾਂ ਵਿੱਚ, ਸਤ ਸੀ, ਧੀਰਜ ਸੀ, ਔਰ ਸਬਰ ਤੇ ਸੰਤੋਖ ਦੀ ਬਿਰਤੀ ਦੇ ਉਹ ਮਾਲਕ ਮਹਾਂਪੁਰਖ ਸਨ।
ਕਾਰਨ ਕੌਣ ਪਇਓ ਦੁਖਿਆਰਾ।
ਮਹਾਰਾਜ, ਇਹੋ ਜਿਹਾ ਕੀ ਕਾਰਨ ਹੋਇਆ? ਆਮ ਜਿਵੇਂ ਪੁੱਛ ਲੈਂਦੇ ਆ ਕੋਈ ਬੰਦਾ ਚਲਾਣੇ ਕਰੇ, ਤੇ ਆਪਾਂ ਵੀ ਪੁੱਛ ਲੈਂਦੇ ਵੀ ਕੀ ਭਾਣਾ ਵਰਤਿਆ ਭਾਈ, ਕੀ ਹੋਇਆ? ਤੇ ਅੱਗੋਂ ਦੱਸ ਦਿੰਦੇ ਜੀ ਹਾਰਟ ਅਟੈਕ ਹੋਇਆ ਜਾਂ ਐਕਸੀਡੈਂਟ ਹੋਇਆ ਜਾਂ ਆ ਕੁਝ ਨਹੀਂ ਹੋਇਆ ਜੀ, ਬਸ ਸੁੱਤਾ ਹੀ ਰਹਿ ਗਿਆ, ਪਤਾ ਹੀ ਨਹੀਂ ਲੱਗਾ। ਯਾਨੀ ਕਿ ਲੋਕ ਕੋਈ ਨਾ ਕੋਈ ਕਾਰਨ ਦੱਸਦੇ ਹੀ ਹੈ ਨਾ, ਤੇ ਆਮ ਲੋਕ ਪੁੱਛਦੇ ਵੀ ਹੈ ਵੀ ਕੀ ਹੋਇਆ। ਉਦਾਂ ਹੀ ਜੋਧ ਰਾਏ ਨੇ ਵੀ ਪੁੱਛਿਆ ਸੰਸਾਰੀ ਵਿਧਾਨ ਮੁਤਾਬਕ, ਮਹਾਰਾਜ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਕੀ ਹੋਇਆ ਸੀ? ਉਹ ਤਾਂ ਚੰਗੇ ਭਲੇ ਸੀ, ਨੌਜਵਾਨ ਸੀ, ਪਰ ਜਵਾਨੀ ਦੀ ਅਵਸਥਾ ਵਿੱਚ ਸੀ, ਢਿੱਲੇ ਮੱਠੇ ਵੀ ਨਹੀਂ ਸੀ, ਕੋਈ ਬਿਮਾਰੀ ਵੀ ਨਹੀਂ ਸੀ। ਇਹੋ ਜਿਹਾ ਅਚਾਨਕ ਕੀ ਭਾਣਾ ਵਰਤਿਆ ਕਿ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ ਹਨ?
ਜਿਸ ਤੇ ਪਹੁੰਚੇ ਸੁਰਗ ਮਜਾਰਾ।
ਜਿਹਦੇ ਕਰਕੇ ਉਹ ਸੱਚਖੰਡ ਚਲੇ ਗਏ ਨੇ, ਦੇਵਪੁਰੀ ਚਲੇ ਗਏ ਨੇ। ਮਹਾਰਾਜ, ਇਹੋ ਜਿਹੀ ਕੀ ਖੇਡ ਵਰਤੀ ਹੈ, ਇਹੋ ਜਿਹਾ ਕੀ ਕਾਰਨ ਵਰਤਿਆ ਕਿ ਬਾਬਾ ਗੁਰਦਿੱਤਾ ਜੀ ਸੱਚਖੰਡ ਤੁਰ ਗਏ ਨੇ?
ਕਹਾਂ ਅਚਾਨਕ ਅਸਗਤ ਹੋਈ।
ਅਚਾਨਕ ਇਹੋ ਜੀ ਕੀ ਗੱਤ ਹੋ ਗਈ, ਕੀ ਹਾਲਤ ਹੋ ਗਈ?
ਪੂਰਬ ਸੁਣੀ ਨਹੀਂ ਹਮ ਕੋਈ।
ਮਹਾਰਾਜ, ਅਸੀਂ ਕਦੇ ਪਹਿਲੋਂ ਨਹੀਂ ਸੁਣੀ ਏਦਾਂ ਦੀ ਗੱਲਬਾਤ, ਪਹਿਲਾਂ ਏਦਾਂ ਅਸੀਂ ਕਦੇ ਨਹੀਂ ਸੁਣਿਆ।
ਭਾਨਾ ਆਦਿ ਸੁਣਨ ਸਭ ਸਭੇ।
ਭਾਈ ਭਾਨਾ ਜੀ ਵੀ ਬੈਠੇ ਸੀ, ਉਹ ਵੀ ਸਾਰੇ ਜਾਣਨਾ ਚਾਹੁੰਦੇ ਸੀ ਵੀ ਅਚਾਨਕ ਕੀ ਹੋਇਆ ਬਾਬਾ ਗੁਰਦਿੱਤਾ ਜੀ ਨੂੰ। ਭਾਈ ਰਾਮਾ ਜੀ ਬੈਠੇ ਸੀ ਬਟਾਲੇ ਤੋਂ, ਬਾਬਾ ਗੁਰਦਿੱਤਾ ਸਾਹਿਬ ਦੇ ਸਹੁਰਾ ਸਾਹਿਬ ਸਨ। ਭਾਈ ਪਰਮਾਨੰਦ ਜੀ ਬੈਠੇ ਨੇ, ਬਾਬਾ ਸੁੰਦਰ ਜੀ ਬੈਠੇ ਨੇ, ਸਾਰੇ ਜਾਣਨਾ ਚਾਹੁੰਦੇ ਨੇ ਵੀ ਅਚਾਨਕ ਕੀ ਹੋਇਆ ਬਾਬਾ ਗੁਰਦਿੱਤਾ ਜੀ ਕਿਵੇਂ ਸੱਚਖੰਡ ਚਲੇ ਗਏ। ਹਾਲੇ ਪਤਾ ਨਹੀਂ ਸੀ ਸਾਰਿਆਂ ਨੂੰ ਅੰਦਰ ਦੀ ਖੇਡ ਕੀ ਹੈ, ਇਸ ਕਰਕੇ ਪੁੱਛ ਰਹੇ ਨੇ ਤੇ ਸਾਰੇ ਜਾਣਨਾ ਚਾਹੁੰਦੇ ਨੇ ਛੇਵੇਂ ਪਾਤਸ਼ਾਹ ਕੋਲੋਂ।
ਸ੍ਰੀ ਹਰਿ ਗੋਬਿੰਦ ਉਚਰਿਓ ਐਸੇ।
ਜਦੋਂ ਸਾਰੀ ਸੰਗਤ ਬੈਠੀ ਸੀ, ਜੋਧ ਰਾਏ ਨੇ ਪੁੱਛਿਆ, ਤਾਂ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਫਿਰ ਬੋਲੇ, ਪਾਤਸ਼ਾਹ ਨੇ ਬਚਨ ਉਚਾਰੇ, ਕਹਿਣ ਲੱਗੇ,
ਜੇ ਮ੍ਰਿਤ ਕੇ ਕਾਰਨ ਹੈ ਨਾਨਾ।
ਮਹਾਰਾਜ ਜੀ ਕਹਿਣ ਲੱਗੇ, ਮੌਤ ਦੇ ਜਿਹੜੇ ਕਾਰਨ ਨੇ ਉਹ ਅਨੇਕ ਤਰ੍ਹਾਂ ਦੇ ਨੇ। ਮੌਤ ਜਦੋਂ ਆਉਂਦੀ ਹੈ ਜੀਵ ਨੂੰ, ਫਿਰ ਕਈ ਤਰੀਕੇ ਬਣਾ ਲੈਂਦੀ ਹੈ, ਕਈ ਕਾਰਨ ਬਣਾ ਲੈਂਦੀ ਹੈ।
ਸੋ ਸਭ ਜਾਣੋ ਕੀਨ ਬਹਾਨਾ।
ਅਸਲ ਵਿੱਚ ਉਹ ਜਿੰਨੇ ਵੀ ਕਾਰਨ ਨੇ ਮੌਤ ਦੇ, ਉਹ ਤਾਂ ਸਿਰਫ ਬਹਾਨਾ ਹੈ, ਉਹ ਤਾਂ ਬਹਾਨੇ ਨੇ, ਅਸਲੀ ਖੇਡ ਤਾਂ ਕੋਈ ਹੋਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਵੀ ਜਿਹੜੀ ਮੌਤ ਹੈ ਉਹ ਮਾਰਨ ਦੇ ਕਈ ਕਾਰਨ ਬਣਾਉਂਦੀ, ਉਹ ਜਿੰਨੇ ਕਾਰਨ ਬਣਦੇ ਨੇ ਮੌਤ ਦੇ ਉਹ ਤਾਂ ਸਿਰਫ ਬਹਾਨਾ ਮਾਤਰ ਨੇ। ਉਹ ਆਪਾਂ ਵੀ ਕਹਿ ਦਿੰਦੇ ਹਾਂ ਜੇ ਪਹਿਲਾਂ ਡਾਕਟਰ ਕੋਲ ਚਲੇ ਜਾਂਦੇ ਤੇ ਸ਼ਾਇਦ, ਜੇ ਪਹਿਲਾਂ ਬਿਮਾਰੀ ਦਾ ਪਤਾ ਲੱਗ ਜਾਂਦਾ ਤੇ ਠੀਕ। ਉਹ ਦਰਅਸਲ ਸਾਡੇ ਅੰਦਾਜ਼ੇ ਹੀ ਹੁੰਦੇ ਆ, ਅਸਲ ਵਿੱਚ ਜਿਹੜੀ ਹੋਣੀ ਆ ਉਹ ਤਾਂ ਵਰਤ ਕੇ ਰਹਿਣੀ ਹੁੰਦੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਜਿਹੜਾ ਹੁਕਮ ਆ ਗਿਆ ਨਿਰੰਕਾਰ ਦਾ, ਵਾਹਿਗੁਰੂ ਦਾ, ਵਿਧਾਤੇ ਦਾ, ਉਹ ਤਾਂ ਆ ਹੀ ਜਾਣਾ ਹੈ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੱਸ ਰਹੇ ਨੇ ਵੀ ਕਾਰਨ ਤਾਂ ਕਈ ਤਰ੍ਹਾਂ ਦੇ ਹੁੰਦੇ ਮੌਤ ਦੇ, ਪਰ ਉਹ ਜਿੰਨੇ ਵੀ ਕਾਰਨ ਨੇ ਜੋਧ ਰਾਏ ਜੀ ਉਹ ਕੇਵਲ ਬਹਾਨੇ ਮਾਤਰ ਹਨ।
ਜਿਮ ਪੂਰਬ ਹੋਏ ਲਿਖਤ ਲਿਲਾਰਾ।
ਅਸਲ ਵਿੱਚ ਖੇਡ ਤਾਂ ਇਹ ਹੈ ਵੀ ਜੋ ਵਿਧਾਤੇ ਨੇ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਮੱਥੇ ਤੇ ਲੇਖ ਪਾਏ ਨੇ, ਹੋਣਾ ਉਹੀ ਹੈ। ਅੰਕਣ ਕਾਲੇ ਸਭ ਦਿਵਸ ਸਾਸ, ਨਹਿ ਬੜਨ ਘਟਨ ਤਿਲ ਸਾਰ। ਵਾਹਿਗੁਰੂ ਨੇ ਵਿਧਾਤੇ ਨੇ ਮਨੁੱਖ ਦੀ ਜ਼ਿੰਦਗੀ ਦੇ ਦਿਨ, ਸਵਾਸ, ਘੜੀਆਂ, ਪਲ ਸਭ ਗਿਣ ਮਿਣ ਕੇ ਭੇਜਿਆ ਸੰਸਾਰ ਚ, ਉਹ ਨਾ ਵਧਦੇ ਨੇ ਨਾ ਹੀ ਕਿਸੇ ਦੇ ਘਟਾਇਆ ਘਟਦੇ ਨੇ। ਉਹ ਜਿੰਨੇ ਹੈਣ ਓਨੇ ਹੀ ਭੋਗਣੇ ਨੇ, ਉਹ ਨਾ ਵਧਣੇ ਨੇ ਨਾ ਘਟਣੇ ਨੇ। ਤੋ ਅਕਾਲ ਪੁਰਖ ਨੇ, ਵਾਹਿਗੁਰੂ ਨੇ ਜਿਵੇਂ ਜਿਵੇਂ ਮੱਥੇ ਤੇ ਪਰਾਲਬਧ ਬਣਾਈ, ਉਹਨੂੰ ਪਰਾਲਬਧ ਬੋਲਦੇ ਹਾਂ ਆਪਾਂ। ਆਹ ਜਿਹੜੇ ਕਰਮ ਅਸੀਂ ਹੁਣ ਇਹ ਸਰੀਰ ਚ ਰਹਿ ਕੇ ਭੋਗ ਰਹੇ ਹਾਂ ਨਾ, ਇਹ ਪਰਾਲਬਧ ਹੈ ਸਾਡੀ। ਜਿਹੜੀ ਸਾਨੂੰ ਉਮਰ ਮਿਲੀ ਹੈ ਸਾਡੀ ਪਰਾਲਬਧ ਮੁਤਾਬਕ ਮਿਲੀ ਹੈ। ਜਿਹੜਾ ਸਾਨੂੰ ਸਰੀਰ ਮਿਲਿਆ ਜਿਹਦੇ ਵਿੱਚ ਅਸੀਂ ਵਰਤ ਰਹੇ ਹਾਂ, ਇਹ ਸਾਡੀ ਪਰਾਲਬਧ ਮੁਤਾਬਕ ਮਿਲਿਆ। ਜੋ ਅਸੀਂ ਖਾ ਰਹੇ ਹਾਂ, ਪੁੰਚ ਰਹੇ ਹਾਂ, ਮਾਣ ਰਹੇ ਹਾਂ, ਦੁੱਖ ਹੈ, ਸੁੱਖ ਹੈ, ਇਹ ਸਭ ਸਾਡੀ ਪਰਾਲਬਧ ਹੈ। ਇਹ ਪਰਾਲਬਧ ਸਾਨੂੰ ਸਾਰਿਆਂ ਨੂੰ ਭੋਗਣੀ ਪੈਣੀ ਜਿੰਨੀ ਕੁ ਹੈ। ਮਰਜ਼ੀ ਨਾਲ ਨਾ ਅਸੀਂ ਲੰਮਾ ਜੀਵਨ ਜੀ ਸਕਦੇ ਹਾਂ ਤੇ ਮਰਜ਼ੀ ਨਾਲ ਨਾ ਹੀ ਮਰ ਸਕਦੇ ਹਾਂ। ਜ਼ੋਰ ਨਾ ਜੀਵਨ ਮਰਨ ਨਾ, ਜ਼ੋਰ ਨਾ ਮਰਨ ਕਰਕੇ ਮਰਿਆ ਜਾ ਸਕਦਾ, ਜ਼ੋਰ ਨਾਲ ਨਾ ਜ਼ੋਰ ਨਾਲ ਜੀਵਿਆ ਜਾ ਸਕਦਾ। ਇਹ ਪਰਾਲਬਧ ਹੈ, ਇਹ ਸਭ ਨੂੰ ਭੋਗਣੀ ਪੈਣੀ ਹੈ, ਨਸ਼ਟ ਨਹੀਂ ਹੋਣੀ ਭੋਗੇ ਬਿਨਾਂ। ਇਹਦੇ ਬਾਬਤ ਮਹਾਂਪੁਰਖਾਂ ਦੇ ਬਚਨ ਨੇ, ਭੋਗੈ ਬਿਨ ਨਾਸੈ ਨਹੀਂ ਕਰਮ ਗਤੀ ਬਲਵਾਨ, ਗਹਿਣੋ ਕਰਮ ਗਤੀ। ਇਹ ਕਰਮ ਗਤੀ ਬੜੀ ਗਹਿਣ ਹੈ, ਪਰ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਵਾਹਿਗੁਰੂ ਨੇ ਵਧਾ ਤੇ ਨੇ, ਲੇਖ ਲਿਖ ਦਿੱਤੇ, ਇਹ ਭੋਗਣੇ ਹੀ ਪੈਣੇ ਆ। ਕਿਰਿਆਮਾਨ ਤੇ ਸੰਚਿਤ ਕਰਮ ਨਸ਼ਟ ਹੋ ਜਾਣਗੇ, ਭਜਨ ਕੀਤਿਆਂ, ਬੰਦਗੀ ਕੀਤਿਆਂ, ਬਾਣੀ ਪੜਿਆਂ, ਸੇਵਾ ਸਿਮਰਨ ਕੀਤਿਆਂ, ਪਰ ਜਿਹੜੇ ਪਰਾਲਬ ਭੋਗਣੀ ਪੈਣੀ ਹੈ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੇ ਵਿਧਾਤੇ ਨੇ ਜਿਹੜੇ ਮੱਥੇ ਦੇ ਉੱਤੇ ਲੋਹ ਕਲਮ ਨਾਲ, ਜਿਹੜੇ ਉਹ ਲੇਖ ਲਿਖਦਾ ਲੋਹੇ ਦੀ ਕਲਮ ਨਾਲ ਲਿਖਦਾ, ਤੇ ਲੋਹੇ ਦੀ ਕਲਮ ਦਾ ਮਤਲਬ ਕੀ ਹੁੰਦਾ? ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਵੀ ਕਾਲ ਪੁਰਖ ਦੇ ਹੱਥ ਦੇ ਵਿੱਚ ਲੋਹੇ ਦੀ ਕਲਮ ਹੈ। ਲੋਹੇ ਦੀ ਕਲਮ ਦਾ ਮਤਲਬ ਜੋ ਲਿਖ ਦਿੱਤਾ ਹੋਣਾ, ਲੇਖ ਨਾ ਮਿਟੀ ਹੈ ਸਕੀ, ਜੋ ਲਿਖਿਆ ਕਰਤਾਰ, ਉਹ ਭਾਣਾ ਵਰਤ ਕੇ ਹੀ ਰਹਿਣਾ ਹੁੰਦਾ।
ਇਸ ਅਨੁਸਾਰ ਰਹਿਤ ਜਗ ਸਾਰਾ,
ਸਾਰਾ ਜਗਤ ਮੱਥੇ ਦੇ ਲਿਖੇ ਹੋਏ ਲੇਖਾਂ ਦੇ ਅਨੁਸਾਰ ਹੀ ਰਹਿੰਦਾ। ਜੋ ਵਾਹਿਗੁਰੂ ਨੇ ਵਿਧਾਤੇ ਨੇ ਲੇਖ ਪਾ ਦਿੱਤੇ ਨੇ, ਉਹਦੇ ਅਨੁਸਾਰ ਹੀ ਸੰਸਾਰ ਵਿੱਚ ਜੀਵ ਵਰਤਦੇ ਹਨ, ਉਹਦੇ ਅਨੁਸਾਰ ਹੀ ਹੋ ਕੇ ਸਾਰਾ ਸੰਸਾਰ ਚੱਲ ਰਿਹਾ।
ਜੀਵੋ ਜੇ ਤੱਕ ਬਰਖ ਮਹੀਨਾ,
ਜਿੰਨੇ ਮਹੀਨੇ ਜੀਵਣਾ, ਜਿੰਨੇ ਸਾਲ, ਜਿੰਨੇ ਮਹੀਨੇ, ਜਿੰਨੇ ਦਿਨ ਜੀਵਣਾ ਹੈ।
ਦਿਵਸ ਪੈਰ ਕਟਕਾ ਲੱਗ ਚੀਨਾ,
ਜਿੰਨੇ ਦਿਨ ਜੀਵਣਾ, ਜਿੰਨੇ ਪੈਰ ਜੀਵਣਾ, ਜਿੰਨੀਆਂ ਘੜੀਆਂ ਜੀਵਣਾ ਹੈ।
ਜੇ ਤੱਕ ਸਵਾਸ ਲੈਣ ਹੈ ਲਿਖੇ,
ਜਿੰਨੇ ਸਵਾਸ ਲੈਣੇ ਲਿਖੇ ਨੇ ਓਨੇ ਹੀ ਭੋਗਣੇ ਨੇ, ਓਨੇ ਦਿਨ, ਓਨਾ ਹੀ ਸਮਾਂ, ਓਨੇ ਹੀ ਸਾਲ, ਓਨੇ ਹੀ ਪੈਰ ਜ਼ਿੰਦਗੀ ਭੋਗਣੀ ਆ, ਓਨੇ ਹੀ ਸਵਾਸ ਲੈਣੇ ਨੇ ਜਿੰਨੇ ਵਾਹਿਗੁਰੂ ਨੇ ਵਿਧਾਤੇ ਨੇ ਲਿਖ ਦਿੱਤੇ ਨੇ, ਉਹ ਨਾ ਵਧਣੇ ਨੇ ਤੇ ਨਾ ਹੀ ਘਟਣੇ ਨੇ। ਨਹਿ ਬੜਨ ਘਟਨ ਤਿਲ ਸਾਰ, ਜਿਹੜੇ ਸਵਾਸ ਵਿਧਾਤੇ ਨੇ ਸਾਡੇ ਲਿਖ ਦਿੱਤੇ ਨੇ, ਨਾ ਉਹ ਵਧਣੇ ਨੇ ਨਾ ਘਟਣੇ ਨੇ, ਉਹ ਓਨੇ ਹੀ ਰਹਿਣੇ ਹਨ। ਚਾਹੇ ਕਾਰਨ ਕੋਈ ਵੀ ਬਣੇ, ਕਾਰਨ ਤਾਂ ਬਹਾਨਾ ਹੀ, ਅਸਲ ਵਿੱਚ ਤਾਂ ਮੌਤ ਆਉਣੀ ਹੈ, ਇਹ ਸੱਚ ਹੈ। ਕਾਰਨ ਕੋਈ ਵੀ ਬਣੇ ਉਹ ਸਭ ਬਹਾਨਾ ਮਾਤਰ ਨੇ, ਉਹਦਾ ਉਦਾਂ ਉਹਨੇ ਬਹਾਨਾ ਜਿਹਾ ਹੀ ਬਣਾਉਣਾ। ਅਸਲ ਵਿੱਚ ਸੱਚਾਈ ਇਹ ਹੈ ਵੀ ਮਰਨਾ ਸੱਚ ਹੈ, ਮੌਤ ਤਾਂ ਆਉਣੀ ਆਉਣੀ ਹੈ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਤੋ ਗਰੀਬ ਨਵਾਜ ਪਾਤਸ਼ਾਹ ਦੱਸ ਰਹੇ ਨੇ ਕਿ ਗੁਰਮੁਖ ਦੀ ਦ੍ਰਿਸ਼ਟੀ ਕੀ ਹੈ ਤੇ ਮਨਮੁਖ ਦੀ ਦ੍ਰਿਸ਼ਟੀ ਕੀ ਹੈ, ਉਹਦੇ ਬਾਰੇ ਵਿਸਥਾਰ ਕਰ ਰਹੇ ਨੇ। ਅਗਲਿਆਂ ਪ੍ਰਸੰਗਾਂ ਵਿੱਚ ਉਹ ਕਥਾ ਆਪਾਂ ਸਰਵਣ ਕਰਾਂਗੇ। ਗਰੀਬ ਨਵਾਜ ਸਾਹਿਬ ਜੀ ਦੀ ਕਥਾ, ਗੁਰਦੇਵ ਦਾ ਇਤਿਹਾਸ ਕਥਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।